ਸਾਤ ਪੰਜ ਪੰਜੇ ਸਾਜਾਤ ਗਿਣਾਏ।
ਸਤਿਗੁਰੂ ਪਾਤਸ਼ਾਹ ਕੀਏ ਭੁਚੰਗੀ ਛਾਂਟ ਪੰਜ, ਭੁਚੰਗੇ ਇਹ ਜਿਹੜੇ ਖਾਲਸੇ ਦੇ ਬੋਲ ਬਾਲੇ ਹਨ, ਭੁਚੰਗੀ ਸਰਪ ਨੂੰ ਕਹਿੰਦੇ ਹਨ ਕਿ ਜਿਵੇਂ ਸਰਪ ਦਾ ਡੰਗ ਤੇਜ ਤੇ ਤਿੱਖਾ ਹੁੰਦਾ, ਇਸੇ ਤਰ੍ਹਾਂ ਖਾਲਸਾ ਵੀ ਤੇਜ਼ ਤਰਾਰ ਵਾਲਾ ਹੈ, ਜਿਹਦਾ ਡੰਗ ਬਹੁਤ ਤੇਜ ਹੈ, ਜਿਹਦੀ ਮਾਰ ਤੋਂ ਕੋਈ ਬਚ ਨਹੀਂ ਸਕੇਗਾ। ਸੋ ਇਸ ਪ੍ਰਕਾਰ ਦੇ ਨਾਲ ਵਿਸਾਖੀ ਦੇ ਦਿਹਾੜੇ ਤੇ ਸਿੱਖ ਸੰਗਤਾਂ ਦਾ ਬਹੁਤ ਭਾਰੀ ਗਿਣਤੀ ਦੇ ਵਿਚ ਇਕੱਠ ਹੋਇਆ। ਕਈ ਇਤਿਹਾਸਕਾਰ 80,000 ਤੱਕ ਲਿਖਦੇ ਹਨ। ਬਹੁਤ ਭਾਰੀ ਗਿਣਤੀ ਦੇ ਵਿਚ ਦੂਰ ਦੁਰਾਡੇ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਚਿੱਠੀਆਂ ਭੇਜ ਕੇ ਸਿੱਖ ਸੰਗਤਾਂ ਨੂੰ ਆਨੰਦਪੁਰ ਸਾਹਿਬ ਬੁਲਾਇਆ। ਸਤਿਗੁਰੂ ਜੀ ਦਾ ਹੁਕਮ ਪਾ ਕੇ ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੀਆਂ। ਦੀਵਾਨ ਸਜਿਆ, ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਦੀ ਸਮਾਪਤੀ ਹੋਈ। ਅਚਾਨਕ ਸਤਿਗੁਰੂ ਪਾਤਸ਼ਾਹ ਜੀ ਹੱਥ ਦੇ ਵਿਚ ਨੰਗੀ ਤਲਵਾਰ ਸ੍ਰੀ ਸਾਹਿਬ ਲੈ ਕੇ ਆ ਕੇ ਕੜਕ ਦੀ ਆਵਾਜ਼ ਦੇ ਵਿਚ ਬੋਲੇ ਹਨ ਕਿ ਸਾਨੂੰ ਪੰਜ ਸਿਰਾਂ ਦੀ ਲੋੜ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਮੰਗ ਕੀਤੀ। ਇੰਨੇ ਭਾਰੀ ਇਕੱਠ ਦੇ ਵਿਚੋਂ ਸਤਿਗੁਰੂ ਪਾਤਸ਼ਾਹ ਜੀ ਨੇ ਪੰਜ ਜਾਤਾਂ ਦੇ, ਅਲੱਗ ਅਲੱਗ ਜਾਤਾਂ ਦੇ ਜਿਹੜੇ ਪੰਜ ਭੁਚੰਗੇ ਸਨ ਉਹ ਚੁਣਨਾ ਕੀਤੇ ਹਨ।
ਜੋ ਪਏ ਪੰਜ ਭੁਚੰਗੀ ਲੈ ਉਠਾਏ।
ਪੰਜ ਜਿਹੜੇ ਭੁਚੰਗੀ ਸਨ, ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਵਾਰੀ ਵਾਰੀ ਸਿਰਾਂ ਦੀ ਮੰਗ ਕੀਤੀ, ਪਹਿਲੀ ਵਾਰ ਤੇ ਭਾਈ ਦਇਆ ਰਾਮ ਜੀ ਉੱਠ ਕੇ ਆਏ, ਇਸ ਪ੍ਰਕਾਰ ਦੇ ਨਾਲ ਦੂਜੀ ਆਵਾਜ਼ ਤੇ ਭਾਈ ਧਰਮ ਚੰਦ ਜੀ, ਮੋਹਕਮ ਚੰਦ ਜੀ, ਅੱਗੇ ਭਾਈ ਸਾਹਿਬ ਚੰਦ ਜੀ ਤੇ ਹਿੰਮਤ ਰਾਏ ਜੀ, ਇਹ ਸਾਰੇ ਚੱਲ ਕੇ ਵਾਰੀ ਵਾਰੀ ਸਤਿਗੁਰੂ ਪਾਤਸ਼ਾਹ ਜੀ ਨੇ ਜਿਵੇਂ ਵਾਰੀ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ, ਇਹ ਪੰਜ ਭੁਚੰਗੀ ਲਾਏ ਉਠਾਏ। ਇਸ ਪ੍ਰਕਾਰ ਦੇ ਨਾਲ ਸਿੱਖ ਸੰਗਤਾਂ ਦੇ ਵਿਚੋਂ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਪੰਜਾਂ ਨੂੰ ਉਠਾਉਣਾ ਕੀਤਾ, ਭਾਵ ਆਪਣੇ ਪਾਸ ਬੁਲਾਇਆ ਹੈ। ਚਾਰ ਵਰਨ, ਖੱਤਰੀ, ਬ੍ਰਾਹਮਣ, ਸੂਦ, ਵੈਸ, ਇਹ ਚਾਰੇ ਜਿਹੜੇ ਵਰਨ ਸਨ ਇਹ ਸਾਰੇ ਇਕੱਤਰ ਕਰ ਲਏ। ਇਕੱਠੇ ਕਰਕੇ ਜਦੋਂ ਇਨ੍ਹਾਂ ਨੂੰ ਖਾਲਸਾ ਪੰਥ ਸਾਜਿਆ, ਭਾਵ ਇਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਅੱਗੇ ਜਿਵੇਂ ਆਪ ਜੀ ਸਰਵਨ ਕਰੋਗੇ, ਸਤਿਗੁਰੂ ਪਾਤਸ਼ਾਹ ਜੀ ਨੇ ਇਨ੍ਹਾਂ ਨੂੰ ਕਿਹਾ, ਅੱਜ ਤੋਂ ਤੁਹਾਡੀ ਜਿਹੜੀ ਜਾਤ ਪਾਤ ਹੈ ਉਹ ਖਤਮ ਹੋਈ, ਅੱਜ ਤੋਂ ਤੁਸੀਂ ਸੱਕੇ ਭਰਾ ਹੋ, ਤੁਹਾਡੀ ਅੱਜ ਤੋਂ ਛਤਰੀ ਜਿਹੜਾ ਤੁਹਾਡਾ ਧਰਮ ਹੈ, ਛਤਰੀ ਜਾਤ ਦੇ ਵਿਚ ਤੁਸੀਂ ਸ਼ਾਮਲ ਹੋਏ ਆ, ਅੱਜ ਤੋਂ ਤੁਹਾਡੀ ਪਹਿਲੀ ਜਾਤ ਕੋਈ ਨਹੀਂ ਰਹੇ।
ਪ੍ਰਥਮ ਦਇਆ ਸਿੰਘ ਸੋਫਤੀ ਜਾਤ,
ਪਹਿਲਾਂ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਦੀਵਾਨ ਦੇ ਵਿਚ ਸਤਿਗੁਰੂ ਪਾਤਸ਼ਾਹ ਜੀ ਜਦੋਂ ਸ੍ਰੀ ਸਾਹਿਬ ਹੱਥ ਦੇ ਵਿਚ ਲੈ ਕੇ ਆਏ, ਪਹਿਲੀ ਆਵਾਜ਼ ਦਿੱਤੀ ਤੇ ਪਹਿਲੀ ਆਵਾਜ਼ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸੀਸ ਦੀ ਮੰਗ ਕੀਤੀ ਤੇ ਭਾਈ ਦਇਆ ਰਾਮ ਜੀ ਉੱਠ ਕੇ ਆਏ ਹਨ।
ਬਸਤਾ ਲਾਹੌਰ ਉਤੇ ਬਖਿਆਤ,
ਇਹ ਭਾਈ ਦਇਆ ਰਾਮ ਜੀ ਖੱਤਰੀ ਜਾਤ ਦੇ ਨਾਲ ਸਬੰਧ ਰੱਖਦੇ ਸਨ, ਖੱਤਰੀ ਜਾਤ ਦੇ ਵਿਚੋਂ ਸਨ ਤੇ ਲਾਹੌਰ ਦੇ ਰਹਿਣ ਵਾਲੇ ਸਨ, ਲਾਹੌਰ ਦੇ ਵਾਸੀ ਸਨ।
ਦੂਜੋ ਧਰਮ ਸਿੰਘ ਹਸਤਨਾਪੁਰ ਵਸੇ,
ਤੇ ਅੱਗੇ ਦੂਜੀ ਆਵਾਜ਼ ਤੇ ਆਏ ਹਨ ਭਾਈ ਧਰਮ ਚੰਦ ਜੀ। ਸਤਿਗੁਰੂ ਪਾਤਸ਼ਾਹ ਜੀ ਨੇ ਦੂਸਰੀ ਵਾਰੀ ਮੰਗ ਕੀਤੀ ਤੇ ਭਾਈ ਧਰਮ ਚੰਦ ਜੀ ਉੱਠ ਕੇ ਆਏ ਹਨ, ਜਿਹੜੇ ਹਸਤਨਾਪੁਰ ਦੇ ਵਾਸੀ ਹਨ, ਹਸਤਨਾਪੁਰ ਦੇ ਰਹਿਣ ਵਾਲੇ ਹਨ।
ਉਤੋਂ ਜੱਟ ਸ਼ਿਵ ਜਤੋਂ ਪ੍ਰਕਾਸ਼ੇ,
ਤੇ ਇਹ ਜੱਟ ਬਰਾਦਰੀ ਦੇ ਵਿਚੋਂ ਸਨ, ਜੱਟ ਕਬੀਲੇ ਦੇ ਵਿਚੋਂ ਸਨ।
ਤੀਜੇ ਮੋਕਲ ਸਿੰਘ ਦੁਆਰਕਾ ਜਾਇਓ,
ਤੀਜੀ ਵਾਰੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ ਤੇ ਮੋਕਮ ਚੰਦ ਜੀ ਉੱਠ ਕੇ ਆਏ, ਜਿਹੜੇ ਦੁਆਰਕਾ ਨਗਰੀ ਦੇ ਰਹਿਣ ਵਾਲੇ ਸਨ।
ਰਾਮ ਦੇਵ ਅਵਤਾਰ ਆਇਓ,
ਜਿਵੇਂ ਨਾਮ ਦੇਵ ਜੀ ਛਿੰਬਿਆਂ ਦੀ ਜਾਤ ਵਿਚੋਂ ਹੋਏ ਹਨ, ਇਹ ਛਿੰਬੇ ਸਨ ਭਾਈ ਮੋਕਮ ਚੰਦ ਜੀ।
ਚੌਥੇ ਨਾਈ ਸਾਹਿਬ ਸਿੰਘ ਜੋ,
ਜਿਹੜੇ ਚੌਥੀ ਆਵਾਜ਼ ਤੇ ਆਏ ਭਾਈ ਸਾਹਿਬ ਚੰਦ ਜੀ, ਉਹ ਨਾਈ ਜਾਤੀ ਦੇ ਵਿਚੋਂ ਸਨ।
ਸੈਨ ਭਗਤ ਜੈ ਰਹਤੇ ਸੋ,
ਤੇ ਜਿੱਥੇ ਸੈਨ ਭਗਤ ਜੀ ਹੋਏ ਹਨ ਇਹ ਭਾਈ ਸਾਹਿਬ ਚੰਦ ਜੀ ਬਿਦਰ ਦੇ ਰਹਿਣ ਵਾਲੇ ਸਨ।
ਪੰਚਮ ਹਿੰਮਤ ਸਿੰਘ ਚੀਵਰ ਕਈਆ,
ਪੰਜਵੀਂ ਆਵਾਜ਼ ਤੇ ਭਾਈ ਹਿੰਮਤ ਰਾਏ ਜੀ ਉੱਠ ਕੇ ਆਏ, ਜਿਹੜੇ ਝੀਵਰ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਸਨ।
ਪੰਜ ਪੁਜੰਗੀ ਪੰਜ ਜਾਤ ਲਈਆ,
ਇਸ ਪ੍ਰਕਾਰ ਦੇ ਨਾਲ ਇਹ ਪੰਜ ਜਿਹੜੇ ਪੁਜੰਗੀ ਅਲੱਗ ਅਲੱਗ ਬਰਾਦਰੀਆਂ ਜਾਤਾਂ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਨੇ ਬੁਲਾਏ, ਪੰਜਾਂ ਵੱਖਰੀਆਂ ਵੱਖਰੀਆਂ ਜਾਤਾਂ ਦੇ ਨਾਲ ਇਹ ਸੰਬੰਧ ਰੱਖਦੇ ਸਨ।
ਪਾਹੁਲ ਖੰਡਾ ਤਿਆਰ ਕਰਵਾਏ,
ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੇ ਵਾਸਤੇ ਪਹਿਲਾਂ ਵਾਰੀ ਵਾਰੀ ਇਨ੍ਹਾਂ ਨੂੰ ਤੰਬੂ ਦੇ ਵਿਚ ਲਿਜਾਇਆ ਗਿਆ, ਪਿੱਛੇ ਨਾਲ ਇਕ ਤੰਬੂ ਲਗਾਇਆ ਗਿਆ ਸੀ, ਵਾਰੀ ਵਾਰੀ ਇਨ੍ਹਾਂ ਦੇ ਜਿਹੜੇ ਸੀਸ ਸਨ ਧੜ ਦੇ ਨਾਲੋਂ ਅਲੱਗ ਕੀਤੇ ਗਏ, ਤੇ ਅੱਜ ਕਈ ਗੱਲਾਂ ਕਰਨ ਵਾਲੇ ਐਸੇ ਜਿਹੜੇ ਹਨ ਕਿ ਸਤਿਗੁਰੂ ਜੀ ਏਦਾਂ ਕਿਵੇਂ ਕਰ ਸਕਦੇ ਸਨ, ਆਪਣੇ ਗੁਰੂ ਤੇ ਸ਼ੰਕਾ ਅਸੀਂ ਕਰੀ ਜਾਂਦੇ ਹਾਂ। ਨਹੀਂ ਜੀ, ਤੰਬੂ ਦੇ ਵਿਚ ਤਾਂ ਸਤਿਗੁਰੂ ਜੀ ਨੇ ਬੱਕਰੇ ਬੰਨੇ ਹੋਏ ਸਨ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਤੇ ਸਤਿਗੁਰੂ ਪਾਤਸ਼ਾਹ ਸਰਬ ਕਲਾ ਸਮਰੱਥ ਹਨ, ਜਿਹੜੇ ਮੋਇਆਂ ਦੇ ਵਿਚ ਜਾਨ ਪਾਉਣ ਵਾਲੇ ਹਨ, ਜਿਹੜੇ ਮ੍ਰਿਤਕ ਨੂੰ ਜਿੰਦਾ ਕਰਨ ਦੀ ਤਾਕਤ ਰੱਖਦੇ ਹਨ, ਐਸੇ ਸਮਰੱਥ ਕਿਰਪਾਲੂ ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਨੇ ਅੱਜ ਐਸਾ ਖਾਲਸਾ ਪੰਥ ਸਾਜਣਾ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਨਵਾਂ ਜੀਵਨ ਦਾਨ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਦਾ ਜਿਹੜਾ ਤੇਜ ਪ੍ਰਤਾਪ ਵਧਾਉਣਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਇਨ੍ਹਾਂ ਨੂੰ ਵਾਰੀ ਵਾਰੀ ਤੰਬੂ ਦੇ ਵਿਚ ਲਿਜਾ ਕੇ ਇਨ੍ਹਾਂ ਦੇ ਸੀਸ ਜਿਹੜੇ ਧਰਦੇ ਨਾਲੋਂ ਅਲੱਗ ਕਰਨਾ ਕੀਤੇ। ਆ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਆਏ ਹਨ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੇ ਵਾਸਤੇ, ਖੰਡੇ ਦੀ ਪਾਹੁਲ ਤਿਆਰ ਕਰਨ ਵਾਸਤੇ ਸਾਰੀ ਤਿਆਰੀ ਕਰਵਾਈ ਹੈ।
ਜਲ ਮਦ ਆਨ ਮਿਠਾਈ ਪਾਏ,
ਇਸ ਪ੍ਰਕਾਰ ਦੇ ਨਾਲ ਸਾਰੀ ਵਿਛਾਈ ਕੀਤੀ ਗਈ, ਸੁਨਹਿਰਾ ਲਿਆਂਦਾ ਗਿਆ, ਉਹਦੇ ਉਪਰ ਬਾਟਾ ਰੱਖਿਆ ਗਿਆ, ਬਾਟੇ ਦੇ ਵਿਚ ਜਲ ਪਾਇਆ, ਜਲ ਪਾ ਕੇ ਉਹਦੇ ਵਿਚ ਮਿੱਠਾ ਕਰਨ ਦੇ ਵਾਸਤੇ ਵਿਚ ਪਤਾਸੇ ਪਾਏ ਗਏ ਹਨ।
ਤੇ ਮਦ ਰਾਖੀ ਕਰਦ ਗਡਾਏ,
ਤੇ ਉਹਦੇ ਵਿਚ ਸਤਿਗੁਰੂ ਪਾਤਸ਼ਾਹ ਜੀ ਨੇ ਖੰਡਾ ਰੱਖਿਆ। ਅੱਜ ਵੀ ਜਦੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਹਨ, ਉਨ੍ਹਾਂ ਦੇ ਖੱਬੇ ਹੱਥ ਦੇ ਵਿਚ ਸ੍ਰੀ ਸਾਹਿਬ ਹੁੰਦੀ ਹੈ, ਜਿਹੜੀ ਬਾਟੇ ਦੇ ਉਪਰ ਲਗਾ ਕੇ ਹੱਥ ਦੇ ਵਿਚ ਪਕੜੀ ਹੁੰਦੀ ਹੈ, ਸੱਜੇ ਹੱਥ ਦੇ ਵਿਚ ਖੰਡਾ ਹੁੰਦਾ, ਤੇ ਖੰਡਾ ਪਕੜ ਕੇ ਗੁਰੂ ਕੇ ਪੰਜ ਪਿਆਰੇ ਜਿਹੜੇ ਸਾਜੇ ਹੋਏ ਹਨ ਉਹ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਜਾਪ ਕਰਦਿਆਂ ਖੰਡਾ ਫੇਰਦਿਆਂ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਹਨ। ਇਸ ਪ੍ਰਕਾਰ ਦੇ ਨਾਲ ਜਲ ਪਾ ਕੇ ਜਲ ਦੇ ਵਿਚ ਪਤਾਸੇ ਪਾਏ ਹਨ, ਸਹਿਮਤ ਰਾਖੀ ਕਰਦ ਗਡਾਏ ਤੇ ਵਿਚਕਾਰ ਖੰਡਾ ਰੱਖਿਆ ਹੈ।
ਸਤਿਗੁਰ ਰਾਖੀ ਕਰਦ ਧਾਰੇ ਡਾਏ,
ਇਸ ਪ੍ਰਕਾਰ ਦੇ ਨਾਲ ਖੱਬੇ ਹੱਥ ਦੇ ਸਤਿਗੁਰ ਪਾਤਸ਼ਾਹ ਜੀ ਨੇ ਸ੍ਰੀ ਸਾਹਿਬ ਪਕੜੀ ਆ, ਜੋ ਬਾਟੇ ਦੇ ਨਾਲ ਲਗਾ ਕੇ ਹੱਥ ਦੇ ਵਿਚ ਪਕੜੀ ਹੋਈ ਹੈ, ਜਿਸ ਤਰ੍ਹਾਂ ਅੱਜ ਪਿਆਰੇ ਪੰਜ ਪਿਆਰੇ ਸਹਿਬਾਨ ਪਕੜਦੇ ਹਨ, ਇਸ ਪ੍ਰਕਾਰ ਦੇ ਨਾਲ ਖੱਬੇ ਹੱਥ ਦੇ ਸਤਿਗੁਰ ਪਾਤਸ਼ਾਹ ਜੀ ਦੇ ਸ੍ਰੀ ਸਾਹਿਬ ਹੈ, ਸੱਜੇ ਹੱਥ ਦੇ ਨਾਲ ਖੰਡਾ ਪਕੜਿਆ ਹੋਇਆ ਹੈ।
ਦੋਹੇਰਾ ਸ੍ਰੀ ਸਤਿਗੁਰ ਸਤਨਾਮ ਕਹਿਓ ਕਰਤਾ ਪੁਰਖ ਉਚਾਰ।
ਇਸ ਪ੍ਰਕਾਰ ਦੇ ਨਾਲ ਸਾਰੀ ਤਿਆਰੀ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਯਾਦ ਕੀਤਾ, ਸਤਨਾਮ ਵਾਹਿਗੁਰੂ ਕਹਿ ਕੇ ਉਸ ਪਰਮੇਸ਼ਵਰ ਨੂੰ ਯਾਦ ਕੀਤਾ, ਤੇ ਸਤਨਾਮ ਵਾਹਿਗੁਰੂ ਕਹਿ ਕੇ ਪਰਮੇਸ਼ਵਰ ਨੂੰ ਯਾਦ ਕਰਕੇ ਅੰਮ੍ਰਿਤ ਮਾਣੀ ਦਾ ਜਾਪ ਆਰੰਭ ਕੀਤਾ ਹੈ।
ਅਕਾਲ ਅਕਾਲਾ ਜਾਪ ਕਰ ਤੋਰੀ ਕਿਰਪਾ ਨਿਜ ਧਾਰ,
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਜਾਪ ਕਰਕੇ ਆਰਾਧਨਾ ਕਰਕੇ ਤੇ ਅਰਦਾਸ ਕੀਤੀ ਹੈ, ਉਸ ਵਾਹਿਗੁਰੂ ਪਰਮੇਸ਼ਵਰ ਨੂੰ ਸਿਮਰਿਆ, ਤੋਰੀ ਕਿਰਪਾ ਨਿਜ ਧਾਰ, ਭਾਵ ਆਪਣੀ ਕਿਰਪਾ ਕਰੋ, ਆਪਣਾ ਰਹਿਮਤ ਭਰਿਆ ਹੱਥ ਆਪਣੇ ਸੇਵਕ ਤੇ ਰੱਖੋ।
ਜੋ ਪਰੇ ਪ੍ਰਥਮ ਭਗਵਤੀ ਵਾਰ ਜੋ ਪੌੜੇ, ਪਰ ਪ੍ਰਥਮੈ ਆਪ ਸਤਿਗੁਰ ਜੋੜੇ।
ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਖੰਡਾ ਬਾਟੇ ਦੇ ਪਹਲ ਤਿਆਰ ਕਰਨ ਵਾਸਤੇ ਜਦੋਂ ਸਾਰੀ ਤਿਆਰੀ ਹੋ ਗਈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਥਮ ਭਗਵਤੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ। ਸਿਮਰ ਕੇ ਇਹ ਵਾਰ ਜੋ ਪੌੜੇ ਅੱਜ ਆਪਾਂ ਅਰਦਾਸ ਕਰਦੇ ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਨੌ ਪਾਤਸ਼ਾਹੀਆਂ ਤੱਕ ਉਸ ਵਕਤ ਜਿਹੜੀ ਅਰਦਾਸ ਸੀ, ਇਸ ਪ੍ਰਕਾਰ ਦੇ ਨਾਲ ਪਹਿਲਾਂ ਪ੍ਰਥਮ ਭਗਵਤੀ ਦੀ ਆਰਾਧਨਾ ਕੀਤੀ ਹੈ, ਅਰਦਾਸ ਪ੍ਰਾਰੰਭ ਕੀਤੀ ਹੈ।
ਨੌ ਪਾਤਸ਼ਾਹੀਆਂ ਲਿਓ ਧਿਆਏ, ਅਬ ਦਸਮਨ ਪਰ ਹੋਈ ਸਹਾਏ।
ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੱਕ ਨੌ ਗੁਰੂਆਂ ਨੂੰ ਯਾਦ ਕੀਤਾ, ਅਰਦਾਸ ਕੀਤੀ ਹੈ। ਅਰਦਾਸ ਕਰਕੇ ਕੀ ਕਿਹਾ? ਅਬ ਦਸਮਨ ਪਰ ਹੋਈ ਸਹਾਏ। ਹੇ ਸਤਿਗੁਰੂ, ਵੱਡੇ ਸਤਿਗੁਰੂ ਜੀ, ਆਪ ਕਿਰਪਾ ਕਰਨੇ, ਹੁਣ ਦਸਵੀਂ ਜੋਤ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਆਪ ਮੇਰੇ ਸਹਾਈ ਹੋਣਾ।
ਔਰ ਸਵਈਏ ਬੱਤੀ ਉਚਾਰੇ,
ਸਤਿਗੁਰ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦਾ ਜਾਪ ਕੀਤਾ, ਸ੍ਰੀ ਜਪਜੀ ਸਾਹਿਬ ਦੀ ਬਾਣੀ ਪੜ੍ਹੇ, ਸ੍ਰੀ ਜਾਪ ਸਾਹਿਬ ਦੀ ਪਵਿੱਤਰ ਬਾਣੀ ਦਾ ਜਾਪ ਕੀਤਾ, ਫਿਰ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ ਸਵਈਏ ਪਵਿੱਤਰ ਬਾਣੀ ਦਾ ਜਾਪ ਆਰੰਭ ਕੀਤਾ ਹੈ।
ਸਤਿਗੁਰ ਸ੍ਰੀ ਮੁਖੋਂ ਸਵਾਰੇ,
ਪਵਿੱਤਰ ਬਾਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ।
ਤੇਜ ਤੇਜ ਜੋ ਚੰਡੀ ਬਾਰੇ, ਸੋ ਪਾਉਲ ਕੇ ਮੱਦੇ ਥਾਰੇ।
ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ, ਅੰਮ੍ਰਿਤ ਸੰਚਾਰ ਕਰਨ ਵੇਲੇ ਸਤਿਗੁਰ ਪਾਤਸ਼ਾਹ ਜੀ ਨੇ ਜਿਹੜੇ ਤੇਜ ਪ੍ਰਤਾਪ ਵਾਲੀ ਬਾਣੀ ਹੈ, ਜਿਸ ਬਾਣੀ ਨੂੰ ਪੜਨ ਦੇ ਨਾਲ, ਜਿਸ ਬਾਣੀ ਨੂੰ ਸਰਵਣ ਕਰਨ ਦੇ ਨਾਲ ਅੰਦਰ ਵੀਰ ਰਸ ਪੈਦਾ ਹੁੰਦਾ, ਸਤਿਗੁਰ ਪਾਤਸ਼ਾਹ ਜੀ ਨੇ ਜਾਪ ਸਾਹਿਬ ਸਵਈਏ ਪਵਿੱਤਰ ਉਹ ਬਾਣੀ ਦਾ ਉਚਾਰਨ ਕੀਤਾ ਹੈ।
ਖਗ ਖੰਡ ਬਿਆੰਡ ਖਲ ਦਲ ਖੰਡ ਅਤਰਲ ਮੰਡਗ ਬਰ ਭੰਡੰਗ।
ਇਸ ਪ੍ਰਕਾਰ ਦਾ ਇਹ ਤ੍ਰਿਭੰਗੀ ਛੰਦ ਹੈ, ਜਿਸ ਵਿਚ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ, ਖਾਕ ਕਹਿੰਦੇ ਹਨ ਤਲਵਾਰ ਨੂੰ, ਖੰਡ ਖੰਡਾ ਬਿਹੰਡ ਭਾਵ ਕੇ ਉਹ ਜਿਹੜੇ ਜ਼ੁਲਮ ਕਰਨ ਵਾਲੇ ਜਾਂ ਮਾੜੀ ਬਿਰਤੀ ਵਾਲੇ ਹਨ, ਉਨ੍ਹਾਂ ਦਾ ਨਾਸ਼ ਕਰਨ ਵਾਸਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਹੱਥ ਦੇ ਵਿਚ ਖੰਡਾ ਲਿਆ ਤਲਵਾਰ ਲੈਣਾ ਕੀਤੀ ਹੈ, ਉਹ ਜਿਹੜੇ ਬੇਮੁਖ ਲੋਕ ਹਨ ਉਨ੍ਹਾਂ ਦਾ ਨਾਸ਼ ਕਰਨ ਵਾਸਤੇ।
ਅਤਰਲ ਮੰਡੰਗ ਬਲ ਭੰਡੰਗ,
ਰਣ ਦੇ ਜੂਝਣ ਦੇ ਰਣ ਦੇ ਵਿਚ ਜੂਝਣ ਦੇ ਵਾਸਤੇ, ਰਣ ਦੇ ਵਿਚ ਜਿਹੜੇ ਆਪਣੇ ਆਪ ਨੂੰ ਬੜਾ ਬਲ ਦੇ ਸਾਥ ਕਹਾਉਣ ਵਾਲੇ ਹਨ, ਉਨ੍ਹਾਂ ਦਾ ਬਲ ਦਾ ਨਾਸ਼ ਕਰਨ ਵਾਸਤੇ।
ਕੁਝ ਧਾਂਜੀਆਂ ਖੰਡੰਗ ਤੇਜ ਪ੍ਰਚੰਡੰਗ,
ਭੁਜਾਵਾਂ ਬੜੀਆਂ ਬਲੀ ਹਨ, ਡੰਡਿਆਂ ਦੇ ਵਾਂਗ ਹਨ, ਤੇਜ ਪ੍ਰਚੰਡੰਗ ਜਿਨ੍ਹਾਂ ਦਾ ਤੇਜ ਬੜਾ ਬੜਾ ਭਾਰੀ ਤੇਜ ਪ੍ਰਤਾਪ ਹੈ।
ਜੋਤੀ ਮੰਡੰਗ ਭਾਨ ਪ੍ਰਭੰਗ,
ਵਾਹਿਗੁਰੂ ਪਰਮੇਸ਼ਰ ਕਰਤਾ ਅਕਾਲ ਪੁਰਖ ਦੇ ਜੋਤ ਜੋ ਚਾਰੇ ਪਾਸੇ ਪਸਰੀ ਹੈ, ਐਸੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ ਹੈ।
ਸੁਖ ਸੰਤਾ ਕਰਨੰਗ ਦੁਰਮਤ ਦਰਨੰਗ,
ਸੰਤਾਂ ਨੂੰ ਸੁਖ ਦੇਣ ਵਾਸਤੇ ਤੇ ਦੁਰਮਤੀਆਂ ਨੂੰ ਦਰਨੰਗ ਵਾਸਤੇ, ਦੁਰਮਤੀਆਂ ਦਾ ਨਾਸ਼ ਕਰਨ ਦੇ ਵਾਸਤੇ।
ਕਿਲ ਬਿਕ ਅਰਨੰਗ ਅਸਰਨੰਗ,
ਕਿਲਬਿਕ ਦੁੱਖਾਂ ਦਾ ਨਾਸ਼ ਕਰਨ ਵਾਸਤੇ, ਦੁੱਖਾਂ ਦਾ ਹਰਨ ਕਰਨ ਵਾਸਤੇ ਅਸਰਨੰਗ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲਈ ਹੈ।
ਜੈ ਜੈ ਜਗ ਕਾਲੀ ਸੇਤੇ ਉਭਾਰਣ,
ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੈ ਜੈਕਾਰ ਕਰਨ ਦੇ ਵਾਸਤੇ, ਸ੍ਰਿਸ਼ਟ ਉਭਾਰਨ ਉਹ ਸਾਰੇ ਸ੍ਰਿਸ਼ਟੀ ਨੂੰ ਜੋ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਮਮ ਪ੍ਰਤ ਪਾਰੰਗ ਜੈ ਤੇਗੰਗ,
ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਮੇਰੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਆਪ ਸਹਾਈ ਹੋਣਾ, ਆਪ ਜੀ ਦੀ ਜੈ ਹੋਵੇ, ਜੈ ਹੋਵੇ।
ਦੋਏਰਾ ਪ੍ਰਥਮ ਅੰਚਰੀ ਭਾਈ ਸ੍ਰੀ ਸਤਿਗੁਰ ਉਨ ਲਲਕਾਰ,
ਸਤਿਗੁਰ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਤੇ ਸਤਿਗੁਰ ਪਾਤਸ਼ਾਹ ਜੀ ਨੇ ਹੁਣ ਇਨ੍ਹਾਂ ਪੰਜਾਂ ਜਿਹੜੇ ਭੁਚੰਗੀਏ ਚੁਣੇ ਸਨ ਇਨ੍ਹਾਂ ਨੂੰ ਆਪਣੇ ਪਾਸ ਬੁਲਾਇਆ। ਪ੍ਰਥਮ ਅੰਚਰ ਭਰੇ ਪਹਿਲੀ ਚੂਲੀ ਸਤਿਗੁਰ ਪਾਤਸ਼ਾਹ ਜੀ ਨੇ ਬਾਟੇ ਦੇ ਵਿੱਚੋਂ ਭਰੀ ਹੈ, ਸ੍ਰੀ ਸਤਿਗੁਰ ਉਹਨੂੰ ਲਲਕਾਰ, ਉਹਨਾਂ ਪੰਜਾਂ ਨੂੰ ਲਲਕਾਰ ਕੇ ਭਾਵ ਆਵਾਜ਼ਾਂ ਦੇਣਾ ਕੀਤਾ, ਬੁਲਾਇਆ ਹੈ।
ਸਨਮੁਖ ਨਿਤ ਰਖਵਾਏ ਕਰ ਦੇਈ ਮਦ ਮੈਂ ਡਾਰ।
ਸਨਮੁਖ ਨੂੰ ਜਦੋਂ ਸਤਿਗੁਰ ਪਾਤਸ਼ਾਹ ਜੀ ਨੇ ਵੀਰ ਆਸਣ ਦੇ ਵਿੱਚ ਸਨਮੁਖ ਬਿਠਾ ਲਿਆ, ਭਾਵ ਜਿਹੜਾ ਹੈ ਖੱਬਾ ਗੋਡਾ ਧਰਤੀ ਦੇ ਨਾਲ, ਸੱਜਾ ਗੋਡਾ ਉਪਰ, ਤੇ ਉਸ ਪ੍ਰਕਾਰ ਦੇ ਨਾਲ ਆਪਣੇ ਸਨਮੁਖ ਵੀਰ ਆਸਣ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਬਿਠਾ ਕੇ ਕਿਹਾ, ਸਨਮੁਖ ਨੇਤਰ ਰੱਖੇ ਕਰਵਾਏ। ਕਹਿਣ ਲੱਗੇ ਸਤਿਗੁਰ ਪਾਤਸ਼ਾਹ ਜੀ ਕਿ ਆ ਸੁਖੋ, ਜਿਹੜੇ ਆਪਣੇ ਨੇਤਰ ਹਨ ਉਹ ਮੇਰੇ ਸਨਮੁਖ ਮੇਰੇ ਵੱਲ ਦੇਖਣਾ ਕਰੋ, ਮੇਰੇ ਵੱਲ ਰੱਖਣਾ ਕਰੋ।
ਦੇਈ ਮਦ ਮੈਂ ਡਾਰ।
ਉਹ ਜਿਹੜੀ ਚੂਲੀ ਸਤਿਗੁਰ ਪਾਤਸ਼ਾਹ ਜੀ ਨੇ ਭਰੀ ਸੀ ਬਾਟੇ ਦੇ ਵਿੱਚੋਂ ਅੰਮ੍ਰਿਤ ਦੇ, ਤੇ ਉਹ ਇਨ੍ਹਾਂ ਦੇ ਨੇਤਰਾਂ ਦੇ ਵਿੱਚ ਪਾਈ ਹੈ।
ਜੋ ਪਏ ਅਕਾਲ ਅਕਾਲ ਕਰ ਆਪ ਜਾਪ ਜਪਾਏ।
ਤੇ ਹੁਣ ਜਦੋਂ ਨੇਤਰਾਂ ਦੇ ਵਿੱਚ ਚੋਲੇ ਪਾਏ, ਇਸ ਅਕਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰਾਇਆ, ਅੱਜ ਵੀ ਜਦੋਂ ਪੰਜ ਪਿਆਰੇ ਅੰਮ੍ਰਿਤ ਦੇ ਦਾਤ ਦਿੰਦੇ ਹਨ, ਜਦੋਂ ਚੋਲਾ ਮੁਖ ਵਿਚ ਪਾਉਂਦੇ ਹਨ, ਨੇਤਰਾਂ ਵਿਚ ਸੀਸ ਵਿਚ ਪਾਉਂਦੇ ਹਨ, ਤੇ ਵਾਰ ਵਾਰ ਕਹਿੰਦੇ ਹਨ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਅਕਾਲ ਅਕਾਲ ਦਾ ਜਾਪ ਜਪਾਇਆ ਹੈ।
ਸ੍ਰੀ ਵਾਹਿਗੁਰੂ ਗੁਰ ਫਤਿਹ ਬੁਲਾਏ।
ਪਿਆਰ ਦੇ ਨਾਲ ਨੇਤਰਾਂ ਦੇ ਵਿਚ ਅੰਮ੍ਰਿਤ ਪਾ ਕੇ ਸਤਿਗੁਰ ਪਾਤਸ਼ਾਹ ਜੀ ਨੇ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ।
ਪੁੰਨ ਪੰਚ ਪੰਚ ਸੀਸ ਅੰਚਰੀ ਪਾਏ।
ਫਿਰ ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਪੰਜ ਚੂਲੇ ਜਿਹੜੇ ਸਨ ਉਹ ਨੇਤਰਾਂ ਦੇ ਵਿਚ ਪਾਏ ਹਨ, ਫਿਰ ਪੰਜ ਚੂਲੇ ਲੈ ਕੇ ਇਨ੍ਹਾਂ ਦੇ ਸੀਸ ਦੇ ਵਿਚ ਪਾਉਣਾ ਕੀਤੇ ਹਨ।
ਪੰਚ ਪੰਚ ਪੰਚਨ ਦੇਈ ਛਕਾਏ।
ਫਿਰ ਇਨ੍ਹਾਂ ਪੰਜਾਂ ਨੂੰ ਪੰਜ ਪੰਜ ਚੂਲੇ ਇਨ੍ਹਾਂ ਦੇ ਮੁਖ ਦੇ ਵਿਚ ਪਾ ਕੇ, ਪੰਜ ਪੰਜ ਨੇਤਰਾਂ ਦੇ ਵਿਚ ਪਾ ਕੇ, ਪੰਜ ਪੰਜ ਸੀਸ ਦੇ ਵਿਚ ਪਾ ਕੇ ਇਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ, ਅੰਮ੍ਰਿਤ ਛਕਾਇਆ ਹੈ।
ਇੱਕੈ ਸੁਨਹਿਰੈ ਸਬੀਰ ਲਾਏ।
ਇੱਕੈ ਸੁਨਹਿਰੈ, ਸੁਨਹਿਰੇ ਕਹਿੰਦੇ ਹਨ ਬਾਟਾ। ਫਿਰ ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਜਦੋਂ ਪੰਜ ਚੂਲੇ ਮੁਖ ਵਿਚ, ਪੰਜ ਨੇਤਰਾਂ ਵਿਚ, ਪੰਜ ਸੀਸ ਵਿਚ ਪਾ ਦਿੱਤੇ, ਤੇ ਬਾਕੀ ਨੀਚੇ ਬਾਟੇ ਦੇ ਵਿਚ ਜਿਹੜਾ ਅੰਮ੍ਰਿਤ ਡਿੱਗਿਆ ਉਹ ਇਕ ਬਾਟਾ ਸਾਂਝਾ ਕਰ ਦਿੱਤਾ, ਸੁਨਹਿਰੇ ਦੇ ਵਿਚ ਸਭ ਦੇਈ ਰੁਲਾਏ, ਸਾਰਿਆਂ ਨੂੰ ਇਕ ਸਾਂਝੇ ਬਾਟੇ ਦੇ ਵਿਚੋਂ ਫਿਰ ਅੰਮ੍ਰਿਤ ਛਕਾਇਆ ਹੈ।
ਭਿੰਨ ਭੇਦ ਕਜ ਰਕਣ ਨਾ ਪਾਏ।
ਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਅੱਜ ਤੋਂ ਆਪਸ ਦੇ ਵਿਚ ਕੋਈ ਭਿੰਨ ਭੇਦ ਨਹੀਂ ਰੱਖਣਾ, ਅੱਜ ਤੋਂ ਤੁਹਾਡੀ ਜਿਹੜੀ ਜਾਤ ਪਾਤ ਉਹ ਖਤਮ ਹੋਏ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਵੀ ਜਦੋਂ ਪੰਜ ਪਿਆਰੇ ਦਾਤ ਬਖਸ਼ਦੇ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਉਨ੍ਹਾਂ ਨੂੰ ਪਤਾ ਹੈ, ਉਹ ਕਹਿੰਦੇ ਹਨ ਕਿ ਅੱਜ ਤੋਂ ਤੁਸੀਂ ਖਾਲਸਾ ਪੰਥ ਦੇ ਵਿਚ ਸ਼ਾਮਲ ਹੋਏ ਹੋ, ਤੁਹਾਡੀ ਦੁਨਿਆਵੀ ਜਾਤ ਪਾਤ ਜਿਹੜੀ ਖਤਮ ਹੋਈ ਹੈ, ਸਤਿਗੁਰ ਕਾ ਜਨਮ ਹੈ ਗਮਨ ਮਿਟਾਇਆ, ਅੱਜ ਤੋਂ ਤੁਹਾਡਾ ਜਨਮ ਜਿਹੜਾ ਗੁਰੂ ਘਰ ਦੇ ਵਿਚ ਹੋਇਆ ਹੈ।
ਚਾਰ ਬਰਨ ਆਸ਼ਰਮ, ਚਾਰ
ਚਾਰ ਬਰਨ ਹਨ ਅਤੇ ਚਾਰ ਆਸ਼ਰਮ ਹਨ। ਚਾਰ ਬਰਨ ਕਿਹੜੇ ਹਨ? ਖੱਤਰੀ, ਬ੍ਰਾਹਮਣ, ਸੂਦ, ਵੈਸ। ਚਾਰ ਆਸ਼ਰਮ ਹਨ ਬ੍ਰਹਮਚਰਜ, ਗ੍ਰਹਿਸਥ, ਬਾਣਪ੍ਰਸਥ ਤੇ ਸੰਨਿਆਸ। ਇਹ ਚਾਰ ਆਸ਼ਰਮ ਹਨ।
ਜਿਨਿਓ ਟਿੱਕੋ ਦਿਓ ਉਤਾਰ।
ਪਾਤਸ਼ਾਹ ਜੀ ਕਹਿਣ ਲੱਗੇ ਅੱਜ ਤੋਂ ਗੁਰੂ ਕਾ ਖਾਲਸਾ, ਨਾ ਕੋਈ ਜਨੇਊ ਪਹਿਨੇਗਾ ਖਾਲਸਾ ਪੰਥ ਦੇ ਵਿਚ ਸ਼ਾਮਲ ਹੋਣ ਵਾਲਾ। ਜਿਹਨੇ ਖਾਲਸੇ ਪੰਥ ਦੇ ਵਿਚ ਸ਼ਾਮਲ ਹੋਣਾ ਉਹ ਆਪਣੇ ਜਨੇਊ ਜਿਹੜੇ ਹਨ ਉਤਾਰ ਦੇ। ਅੱਜ ਤੋਂ ਖਾਲਸਾ ਕੋਈ ਟਿੱਕੇ ਨੀ ਲਗਾਵੇਗਾ, ਕੋਈ ਜਨੇਊ ਦਾ ਧਾਰਨੀ ਨੀ ਹੋਵੇਗਾ।
ਹੁਣ ਸਤਿਗੁਰੂ ਸਿੱਖਿਆ ਦੇ।
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਸ ਪ੍ਰਕਾਰ ਦੇ ਨਾਲ ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ, ਤੇ ਅੰਮ੍ਰਿਤ ਛਕਾ ਕੇ ਸਤਿਗੁਰੂ ਪਾਤਸ਼ਾਹ ਜੀ ਹੁਣ ਰਹਿਤ ਮਰਿਆਦਾ ਦ੍ਰਿੜ ਕਰਵਾਉਣ ਲੱਗਿਆ ਨੂੰ ਸਿੱਖਿਆ ਦੇਣਾ ਕੀਤੀ ਹੈ।
ਹੀਣੇ ਮਸੰਦਲ ਵਰਤਿਓ ਨਹੀਂ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਪਹਿਲਾਂ ਮੀਨੇ ਮਸੰਦਨ ਵਰਤਿਓ ਨਾ। ਇਹ ਮੀਨੇ ਕਿਹੜੇ ਹਨ? ਜਿਹੜੇ ਪਿਰਥੀ ਚੰਦ ਦੀ ਔਲਾਦ ਦੇ ਵਿਚੋਂ ਹੋਏ ਹਨ। ਪਿਰਥੀ ਚੰਦ ਜੋ ਗੁਰੂ ਘਰ ਦੇ ਨਾਲ ਈਰਖਾ ਕਰਦਾ ਸੀ, ਮੀਨਾ ਸੀ ਗੁਰੂ ਰਾਮ ਦਾ। ਇਸ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਕਿ ਬੜਾ ਮੀਨਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਐਸੀ ਬ੍ਰਿਤੀ ਵਾਲੇ ਜੋ ਮੀਨੇ ਲੋਕ ਹਨ ਉਹਨਾਂ ਮੀਨਿਆਂ ਦੇ ਨਾਲ ਜਿਹੜੇ ਮਸੰਦ ਹਨ ਜਿਹੜੇ ਗੁਰੂ ਘਰ ਦੇ ਦੋਖੀ ਬਣ ਚੁੱਕੇ ਹਨ ਗੁਰੂ ਘਰ ਦਾ ਦਸਵੰਧ ਖਾ ਕੇ ਗੁਰੂ ਘਰ ਦੇ ਵਿੱਚੋਂ ਛੱਕ ਕੇ ਸਾਰਾ ਕੁਝ ਅੱਜ ਇਨ੍ਹਾਂ ਦੀ ਮੱਤ ਮਾਰੀ ਜਾ ਚੁੱਕੀ ਹੈ ਐਸੇ ਮਾੜੇ ਕੁਕਰਮ ਕਰਨ ਲੱਗ ਗਏ ਹਨ ਅੱਜ ਤੋਂ ਬਾਅਦ ਗੁਰੂ ਖਾਲਸਾ ਜੀ ਤੁਸੀਂ ਮੀਨੇ ਤੇ ਮਸੰਦਾਂ ਦੇ ਨਾਲ ਕੋਈ ਵਰਤੋਂ ਭਾਜੀ ਨਹੀਂ ਰੱਖਣੀ ਇਨ੍ਹਾਂ ਦੇ ਨਾਲ ਵਰਤਣਾ ਨਹੀਂ
ਕੁੜੀ ਮਾਰ ਰਾਮ ਰਾਏ ਨੜੀ ਮਾਰ ਜੋ ਇਨ ਮਿਲੇ ਸੋ ਹੋਇਆ ਖੁਆਰ
ਕੁੜੀ ਮਾਰ ਜਿਹੜੇ ਭਰੂਣ ਹੱਤਿਆ ਕਰਦੇ ਹਨ ਰਾਮ ਰਾਏ ਜਿਹੜੇ ਰਾਮ ਰਾਏ ਦੇ ਕੁਲ ਵਿਚੋਂ ਹਨ ਨੜੇ ਮਾਰ ਇਨ੍ਹਾਂ ਦੇ ਨਾਲ ਜੋ ਇਨ ਮਿਲੇ ਸੋ ਹੋਇਆ ਖੁਆਰ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਇਨ੍ਹਾਂ ਦੇ ਨਾਲ ਮਿਲਾਪ ਰੱਖੇਗਾ ਜਿਹੜਾ ਇਨ੍ਹਾਂ ਦੇ ਨਾਲ ਵਰਤੋਂ ਭਾਜੀ ਰੱਖੇਗਾ ਉਹ ਦੁਨੀਆਂ ਦੇ ਵਿਚ ਖੁਆਰ ਹੋਵੇਗਾ ਕਦੇ ਸੁਖ ਨਹੀਂ ਪਾਵੇਗਾ ਅੱਜ ਇਹ ਸਾਰੀ ਰਹਿਤ ਮਰਿਆਦਾ ਅੱਜ ਵੀ ਇਸੇ ਤਰ੍ਹਾਂ ਹੀ ਦ੍ਰਿੜ ਕਰਵਾਈ ਜਾਂਦੀ ਹੈ
ਜਥਾ ਸ਼ਕਤ ਗੁਰ ਗੋਲਕ ਪਾਇਓ ਕਲਾ ਕਰਾਏ ਖਾਲਸਾ ਚੁਕਾਇਓ
ਗੁਰੂ ਖਾਲਸਾ ਜੀ ਜਥਾ ਸ਼ਕਤ ਜਿੰਨੀ ਕੁ ਤੁਹਾਡੀ ਸ਼ਕਤੀ ਹੋਵੇ ਜਿੰਨੇ ਕੁ ਤੁਸੀਂ ਦਸਾਂ ਗੁਰੂ ਘਰ ਲਈ ਕੱਢ ਸਕਦੇ ਹੋ ਆਪਣੇ ਨੇਕ ਕਿਰਤ ਕਮਾਈ ਦਸਾਂ ਨੋਹਾਂ ਦੇ ਕਿਰਤ ਕਰਕੇ ਉਹਦੇ ਵਿਚੋਂ ਤੁਸੀਂ ਜਥਾ ਸ਼ਕਤ ਜਿੰਨਾ ਕੁ ਹੋ ਸਕੇ ਜਿੱਥੋਂ ਤੁਹਾਡੇ ਤੱਕ ਸ਼ਕਤੀ ਹੋਵੇ ਉਤਨੀ ਮਾਇਆ ਗੁਰੂ ਕੇ ਖਜ਼ਾਨੇ ਵਿਚ ਪਾਉਣੀ ਹੈ
ਪੈਰ ਖਿੱਚੇ ਕਛਹਿਰੇ ਸਿਰ ਬੰਧਿਓ ਪਾਗ
ਸਰਕਾਰ ਦੇ ਨਾਲ ਕੜਾਹ ਪ੍ਰਸ਼ਾਦੀਆਂ ਦੇਗਾਂ ਕਰਨੀਆਂ ਤੇ ਖਾਲਸੇ ਨੂੰ ਛਕਾਉਣੀਆਂ ਹਨ ਗੁਰੂ ਕੇ ਖਾਲਸੇ ਨੇ ਤੇੜ ਕਛਹਿਰਾ ਪਹਿਨਣਾ ਹੈ ਸਿਰ ਬੰਧਿਓ ਪਾਗ ਪਾਗ ਚੁਣਿਆ ਕਰ ਬੰਦ ਏ ਆਪਣੇ ਸੀਸ ਤੇ ਸੋਹਣੀ ਦਸਤਾਰ ਸਜਾਉਣੀ ਹੈ ਸੋਹਣਾ ਦੁਮਾਲਾ ਸਜਾਉਣਾ ਹੈ
ਸ੍ਰੀ ਗੁਰੂ ਗ੍ਰੰਥ ਸਾਹਿਬ ਬਚਨ ਪਰ ਰਹੋ ਲਾਗ
ਖਾਲਸਾ ਜੀ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਬਚਨ ਮੰਨਣਾ ਹੈ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਬਦ ਤੇ ਟੇਕ ਤੇ ਭਰੋਸਾ ਰੱਖਣਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਓਟ ਤੇ ਆਸਰਾ ਲੈ ਕੇ ਜੀਵਨ ਦੇ ਵਿਚ ਵਿਚਰਨਾ ਹੈ ਗੁਰੂ ਖਾਲਸਾ ਜੀ ਅੱਜ ਲੋੜ ਹੈ ਕੁਛ ਵਿਚਾਰ ਕਰਨ ਦੇ ਕਿ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੇ ਸਾਡਾ ਵੀ ਕਈ ਵਾਰੀ ਵਿਸ਼ਵਾਸ ਉੱਠ ਜਾਂਦਾ ਹੈ ਸਾਡਾ ਵੀ ਮਨ ਅੰਦਰੋਂ ਕਈ ਵਾਰੀ ਅਸੀਂ ਡੋਲਣ ਲੱਗ ਜਾਂਦੇ ਹਾਂ ਪਤਾ ਨਹੀਂ ਸਤਿਗੁਰ ਦੀ ਸ਼ਰਨ ਵਿਚ ਆਏ ਹਾਂ ਸਾਡਾ ਇਹ ਮਕਸਦ ਪੂਰਾ ਹੋਵੇਗਾ ਜਾਂ ਸਤਿਗੁਰੂ ਪਾਤਸ਼ਾਹ ਜੀ ਸਾਡੀ ਬਾਂਹ ਪਕੜਨਗੇ ਕਿ ਨਹੀਂ ਤਾਂ ਹੀ ਅੱਜ ਅਸੀਂ ਕੱਚਿਆਂ ਪਿੰਨਿਆਂ ਦੇ ਕੋਲ ਤੁਰੇ ਫਿਰਦੇ ਹਾਂ ਗੁਰੂ ਖਾਲਸਾ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਬਦ ਤੇ ਪੂਰਨ ਭਰੋਸਾ ਰੱਖਣਾ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਓਟ ਤੇ ਆਸਰਾ ਲੈ ਕੇ ਕੋਈ ਵੀ ਕਾਰਜ ਕਰਨਾ ਤੇ ਸਤਿਗੁਰੂ ਜੀ ਦਾ ਓਟ ਤੇ ਆਸਰਾ ਲੈਣਾ ਹੈ
ਯੋਂ ਕਹਿ ਕਹਿ ਸ੍ਰੀ ਸਤਿਗੁਰੂ ਗਲਤੀ ਗੋਦੀ ਨੂੰ ਪਾਏ
ਸਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਕੇ ਖਾਲਸੇ ਨੂੰ ਸੰਦਬੱਧ ਕੀਤਾ ਸ਼ਸਤਰ ਧਾਰੀ ਕੀਤਾ ਸੋਹਣੀਆਂ ਸ੍ਰੀ ਸਾਹਿਬਾਂ ਗੁਰੂ ਕੇ ਖਾਲਸੇ ਨੇ ਗਲ ਦੇ ਵਿਚ ਪਹਿਨੀਆਂ ਹਨ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਖਾਲਸੇ ਨੂੰ ਸ਼ਸਤਰ ਧਾਰੀ ਬਣਾਇਆ ਹੈ
ਕਰਦ ਚੱਕਰ ਸਿਰ ਪਰ ਧਰੈ ਮੁਖੋਂ ਅਕਾਲ ਜਪਾਏ
ਪਾਤਸ਼ਾਹ ਜੀ ਨੇ ਕਿਹਾ ਗੁਰੂ ਖਾਲਸਾ ਜੀ ਕਦੇ ਵੀ ਆਪਣੇ ਸ਼ਸਤਰ ਦਾ ਵਿਸਾਰ ਨਹੀਂ ਕਰਨਾ ਸ਼ਸਤਰ ਅੱਠੇ ਪੈਰ ਆਪਣੇ ਨਾਲ ਰੱਖਣਾ ਅੰਗ ਸੰਘ ਲਾ ਕੇ ਰੱਖਣਾ ਔਰ ਸੋਹਣਾ ਦੁਮਾਲਾ ਸਜਾ ਕੇ ਇਹਦੇ ਵਿਚ ਸੋਹਣੇ ਚੱਕਰ ਸਜਾਉਣੇ ਹਨ ਸੋਹਣਾ ਖੰਡਾ ਸਜਾਉਣਾ ਸੋਹਣਾ ਸੁੰਦਰ ਦੁਮਾਲਾ ਸੀਸ ਤੇ ਸਜਾਉਣਾ ਅੱਜ ਜਦੋਂ ਆਪਾਂ ਨਿਹੰਗ ਸਿੰਘਾਂ ਨੂੰ ਦੇਖਦੇ ਹਾਂ ਉਨ੍ਹਾਂ ਨੂੰ ਬਾਣੇ ਦੇ ਵਿਚ ਸੋਹਣਾ ਸੁੰਦਰ ਉਨ੍ਹਾਂ ਨੇ ਸੀਸ ਤੇ ਦੁਮਾਲਾ ਸਜਾਇਆ ਹੁੰਦਾ ਉਨ੍ਹਾਂ ਦੇ ਸਾਹਮਣੇ ਇਥੇ ਖੰਡਾ ਲੱਗਾ ਹੁੰਦਾ ਸਾਡਾਂ ਤੇ ਸੋਹਣੇ ਚੱਕਰ ਸਜਾਏ ਹੁੰਦੇ ਹਨ ਇਹ ਗੁਰੂ ਖਾਲਸਾ ਜੀ ਉਹ ਨਿਸ਼ਾਨੀ ਹੈ ਕਿ ਜਦੋਂ ਗੁਰੂ ਖਾਲਸਾ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਖੰਡਾ ਜਿਹੜਾ ਸੀ ਖੰਡੇ ਦੀ ਧਾਰ ਵਿਚੋਂ ਖਾਲਸੇ ਨੂੰ ਪ੍ਰਗਟ ਕੀਤਾ ਉਹ ਖੰਡਾ ਮਸਤਕ ਤੇ ਲਾਇਆ ਸ੍ਰੀ ਸਾਹਿਬ ਪਹਿਨ ਕੇ ਰੱਖਦੇ ਹਨ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਟੇ ਤੇ ਸ੍ਰੀ ਸਾਹਿਬ ਹੱਥ ਵਿਚ ਨਾਲ ਪਕੜ ਕੇ ਰੱਖੇ ਉਹ ਇਹ ਨਿਸ਼ਾਨੀ ਹੈ ਅੱਜ ਵੀ ਗੁਰੂ ਖਾਲਸਾ ਇਸ ਪ੍ਰਕਾਰ ਦੇ ਨਾਲ ਤਿਆਰ ਬਰ ਤਿਆਰ ਰਹਿੰਦਾ ਹੈ
ਮੁਖੋ ਅਕਾਲ ਜਪਾਏ
ਮੁਖੋ ਅਕਾਲ ਜਪਾਏ ਮੁਖ ਦੇ ਵਿਚੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰਵਾਈ ਹੈ ਅਕਾਲ ਅਕਾਲ ਜਪਾਉਣਾ ਕੀਤਾ ਹੈ
ਜੋ ਪਏ ਔਰ ਕਹੀ ਗੁਰਬਾਈ ਪੜਾਇਓ
ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਕਿ ਐ ਗੁਰੂ ਖਾਲਸਾ ਜੀ ਆਪ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਨੀ ਹੈ, ਬਾਣੀ ਦਾ ਜਾਪ ਕਰਨਾ ਹੈ, ਔਰ ਜਪ ਜਾਪ ਦੋਏ ਵਾਲੇ ਜਪਾਇਓ ਦੋਵੇਂ ਵੇਲੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ। ਜਪਜੀ ਸਾਹਿਬ, ਜਾਪ ਸਾਹਿਬ, ਤਉ ਪ੍ਰਸਾਦ ਸਵੇਲੇ ਸ਼ਰਾਵਕ ਸੁਧ ਵਾਲੇ, ਚੌਪਈ ਸਾਹਿਬ ਤੇ ਆਨੰਦ ਸਾਹਿਬ, ਪੂਰਾ ਸੰਪੂਰਨ ਆਨੰਦ ਸਾਹਿਬ 40 ਪੌੜੀਆਂ। ਔਰ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਹੈ ਗੁਰੂ ਖਾਲਸਾ, ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਇਸ਼ਨਾਨ ਕਰਕੇ ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਸਿਮਰੇਗਾ ਤੇ ਕੀ ਹੋਵੇਗਾ, ਤਨ ਮਨ ਤਨ ਭਏ ਰੋਗਾ, ਤੇਰਾ ਮਨ ਤੇ ਤਨ ਦੋਵੇ ਅਰੋਗ ਹੋਣਗੇ, ਰੋਗ ਰਹਿਤ ਹੋ ਜਾਣਗੇ। ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ, ਫਿਰ ਦਿਨ ਦੇ ਨਿਤਕਿਆਰ ਵਿਹਾਰ ਕਰ ਗੁਰੂ ਦੇ ਦੀਦਾਰ ਕਰਕੇ, ਸ਼ਾਮ ਦਾ ਸਮਾਂ ਆਵੇ ਫਿਰ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਤੇ ਅੰਮ੍ਰਿਤ ਬਾਣੀ ਦਾ ਜਾਪ ਕਰ।
ਜਪ ਜਾਪ ਦੋਏ ਓ ਆਨੰਦ ਰਹਿ ਰਾਸ ਜਪਈਐ।
ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਜਦੋਂ ਅੰਮ੍ਰਿਤ ਵੇਲੇ ਬਾਣੀ ਦਾ ਜਾਪ ਕਰਨਾ, ਨਿਤਨੇਮ ਦੀ ਬਾਣੀ ਦਾ ਜਾਪ ਤੇ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਨਾਲ ਕਰਨਾ, ਮੋਹ ਛਾਪ ਲੱਗ ਜਾਵੇਗੀ। ਅੱਜ ਵੀ ਜਦੋਂ ਗੁਰੂ ਕਾ ਖਾਲਸਾ ਜਦੋਂ ਕੋਈ ਕਾਰਜ ਕਰਦਾ ਤੇ ਉਦੋਂ ਕੜਾਹ ਪ੍ਰਸ਼ਾਦੀਆਂ ਦੇਗਾਂ ਕਰਵਾਈਆਂ ਜਾਂਦੀਆਂ ਹਨ, ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦਾ ਜਾਪ ਕੀਤਾ ਜਾਂਦਾ, ਫਿਰ ਗੁਰੂ ਕਾ ਖਾਲਸਾ ਸਤਿਗੁਰ ਦੇ ਸਨਮੁਖ ਹੋ ਕੇ ਅਰਦਾਸ ਕਰਦਾ। ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਅੰਮ੍ਰਿਤ ਵੇਲੇ ਵੀ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦਾ ਜਾਪ ਕਰਨਾ ਗੁਰੂ ਖਾਲਸਾ, ਜਦੋਂ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜਾਪ ਕਰਨਾ, ਉਹਦੇ ਵਿਚ ਵੀ 6 ਪੌੜੀਆਂ ਅਨੰਦਪੁਰ ਸਾਹਿਬ ਜੀ ਦੀਆਂ ਬਾਣੀ ਦਾ ਜਾਪ ਤੋਂ ਨਾਲ ਕਰਨਾ ਹੈ।
ਚੰਡੀ ਬਾਣੀ ਖਰੇ ਪੜਈਐ,
ਚੰਡੀ ਦੀ ਜੋ ਬਾਣੀ ਹੈ ਜਿਹਦੇ ਨਾਲ ਤੇਰੇ ਅੰਦਰ ਵੀਰ ਰਸ ਪ੍ਰਗਟ ਹੋਣਾ, ਪੂਰਾ ਸੰਦ ਬੱਧ ਹੋ ਕੇ ਸ਼ਾਸਤਰ ਧਾਰੀ ਤਿਆਰ ਬਰ ਤਿਆਰ ਹੋ ਕੇ ਖੜੇ ਪੜਈਓ, ਖੜੇ ਸਾਵਧਾਨ ਹੋ ਕੇ ਬਾਣੀ ਦਾ ਜਾਪ ਕਰਨਾ ਹੈ।
ਦੋਏ ਵੇਲੇ ਉੱਠ ਬੰਦਿਓ ਦਸਤਾਰੇ, ਪੈਰ ਆਤ ਰੱਖਿਓ ਸ਼ਸਤਰ ਸੰਭਾਰੇ।
ਦੇਖੋ ਗੁਰੂ ਖਾਲਸਾ ਜੀ, ਸਤਿਗੁਰੂ ਪਾਤਸ਼ਾਹ ਜੀ ਗੁਰੂ ਕੇ ਖਾਲਸੇ ਨੂੰ ਜੋ ਸਿੱਖਿਆ ਦੇ ਰਹੇ ਹਨ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੋਏ ਵੇਲੇ ਉੱਠ ਬੰਦੇ ਉਹ ਦਸਤਾਰੇ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਗੁਰੂ ਖਾਲਸਾ ਜੀ, ਸਵੇਰੇ ਜਦੋਂ ਤੂੰ ਉੱਠ ਕੇ ਇਸ਼ਨਾਨ ਬਨ ਕਰਨਾ, ਤਿਆਰ ਬਰ ਤਿਆਰ ਹੋਣਾ, ਸੋਹਣੀ ਸੁੰਦਰ ਸੀਸ ਤੇ ਦਸਤਾਰ ਸਜਾਉਣੀ ਹੈ, ਦਮਾਲਾ ਸਜਾਉਣਾ, ਤੇ ਸ਼ਾਮ ਵੇਲੇ ਫਿਰ ਜਦੋਂ ਤੂੰ ਇਸ਼ਨਾਨ ਪਨ ਕਰਨਾ, ਇਹ ਦਸਤਾਰ ਦਾ ਕੱਲਾ ਕੱਲਾ ਪੇਚ ਖੋਲ ਕੇ ਉਤਾਰਨਾ ਤੇ ਫਿਰ ਉਸੇ ਤਰ੍ਹਾਂ ਹੀ ਇਸ ਨੂੰ ਸੀਸ ਤੇ ਸਜਾਉਣਾ, ਤਿਆਰ ਬਰ ਤਿਆਰ ਹੋਣਾ। ਜਿਹੜਾ ਆਲਸ ਹੈ, ਦਲਿੱਦਰ ਹੈ, ਖਾਲਸੇ ਦੇ ਅੰਦਰੋਂ ਖਤਮ ਕਰ ਦਿੱਤਾ ਹੈ। ਅੱਜ ਦੇਖਣ ਵਿਚ ਆਉਂਦਾ ਕਿ ਅਸੀਂ ਦਸਤਾਰ ਉਤਾਰ ਕੇ ਮੁੜ ਕੇ ਟੋਪੀ ਉਸੇ ਤਰ੍ਹਾਂ ਸੀਸ ਤੇ ਰੱਖ ਲੈਂਦੇ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਗੱਲ ਤੋਂ ਵਿਵਰਜਿਤ ਕੀਤਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਦੋਵੇਂ ਵੇਲੇ ਗੁਰੂ ਖਾਲਸਾ ਜੀ ਜਿਹੜੀ ਦਸਤਾਰ ਹੈ ਸੋਹਣੀ ਸੇਸ ਤੇ ਸਜਾਉਣੀ ਹੈ। ਆ ਪੈਰ ਆਠ ਰੱਖਿਓ ਸ਼ਸਤਰ ਸੰਭਾਰੇ, ਅੱਠੇ ਪੈਰ ਆਪਣੇ ਸ਼ਸਤਰ ਨੂੰ ਆਪਣੇ ਕੋਲ ਸੰਭਾਲ ਕੇ ਰੱਖਣਾ, ਸੰਦ ਬੱਧ ਹੋ ਕੇ ਸ਼ਸਤਰ ਧਾਰੀ ਹੋ ਕੇ ਰਹਿਣਾ ਹੈ।
ਪੀਓ ਸੁਦਾ ਓ ਖੇਲੋ ਸ਼ਿਕਾਰ,
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਪੀਓ ਸੁਦਾ, ਸੁਦਾ ਤੋਂ ਭਾਵ ਅੰਮ੍ਰਿਤ। ਆਓ ਗੁਰੂ ਕੇ ਪਿਆਰਿਓ, ਆ ਕੇ ਅੰਮ੍ਰਿਤ ਛਕਾ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਅੰਮ੍ਰਿਤ ਛਕਣਾ ਕਰੋ, ਆਓ ਖੇਲੋ ਸ਼ਿਕਾਰ। ਸ਼ਾਸਤਰ ਧਾਰੀ ਹੋ ਕੇ ਆਪਣੇ ਮਨ ਦਾ ਡਰ ਦੂਰ ਕਰਨ ਵਾਸਤੇ, ਸ਼ਾਸਤਰਾਂ ਦੀ ਸਿਖਲਾਈ ਲੈਣ ਦੇ ਵਾਸਤੇ ਸ਼ਿਕਾਰ ਕਰਨਾ ਕਰੋ।
ਸ਼ਸਤਰ ਵਿਦਿਆ ਜੀ ਹੋਏ ਸੰਭਾਰ,
ਸ਼ਸਤਰ ਵਿਦਿਆ ਨੂੰ ਜਿਵੇਂ ਸੰਭਾਲਣਾ, ਉਹ ਸਾਰੇ ਗੁਣ ਗੁਰੂ ਖਾਲਸਾ ਜੀ ਆਪਣੇ ਅੰਦਰ ਧਾਰਨ ਕਰੋ ਕਿ ਕਿਵੇਂ ਸ਼ਸਤਰ ਵਿਦਿਆ ਨੂੰ ਲੈ ਕੇ ਫਿਰ ਉਹ ਸ਼ਸਤਰ ਵਿਦਿਆ ਦੀ ਸੰਭਾਲ ਕਰਨੀ ਹੈ। ਇਹ ਗੁਣ ਆ ਕੇ ਆਪਣੇ ਅੰਦਰ ਧਾਰਨ ਕਰੋ।
ਕਲ ਚਟਕੈ ਬਕਰਨ ਕੋ ਖਈਓ, ਮੁਰਦੇ ਕੁੱਠੇ ਨਿਕਟ ਨਾ ਜਾਈਓ।
ਸ਼ਿਕਾਰ ਦੇ ਨਾਲ ਗੁਰੂ ਖਾਲਸਾ ਜੀ, ਸ਼ਸਤਰ ਧਾਰੀ ਹੋ ਕੇ ਤੁਸੀਂ ਸ਼ਿਕਾਰ ਕਰਨਾ ਹੈ ਤਾਂ ਕਿ ਤੁਹਾਨੂੰ ਸ਼ਸਤਰ ਚਲਾਉਣ ਦੇ ਜਿਹੜੇ ਸਿਖਲਾਈ ਪ੍ਰਾਪਤ ਹੋ ਜਾਵੇ, ਸ਼ਸਤਰ ਚਲਾਉਣਾ ਆ ਜਾਵੇ, ਤੁਹਾਡੇ ਅੰਦਰ ਦਾ ਜਿਹੜਾ ਡਰ ਹੈ ਉਹ ਖਤਮ ਹੋ ਜਾਵੇ। ਤੇ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਕਿ ਜਿਹੜੇ ਅੱਜ ਕੱਲ ਬਾਹਰ ਦੁਕਾਨਾਂ ਦੇ ਉੱਤੇ ਜਾ ਕੇ ਗੁਰੂ ਖਾਲਸਾ ਜੀ ਜਾ ਕੇ ਤੁਰੇ ਫਿਰਦੇ ਹਨ, ਮੀਟ ਦਾ ਪ੍ਰਚਾਰ ਕਰਦੇ ਹਨ, ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਐਸਾ ਮਾਸ ਕਦੀ ਸੇਵਨ ਨਹੀਂ ਕਰਨਾ ਜੋ ਮੁਸਲਮਾਨੀ ਤਰੀਕੇ ਦੇ ਨਾਲ ਬਣਿਆ ਹੋਵੇ। ਗੁਰੂ ਖਾਲਸਾ ਜੀ ਉਦੋਂ ਗੁਰੂ ਕੇ ਖਾਲਸੇ ਨੂੰ ਸ਼ਸਤਰ ਵਿਦਿਆ ਦੇਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਿਕਾਰ ਕਰਨੇ ਕਰਵਾਏ ਸਨ ਤਾਂ ਕਿ ਇਨ੍ਹਾਂ ਦੇ ਮਨ ਦਾ ਅੰਦਰ ਦਾ ਡਰ ਜਿਹੜਾ ਖਤਮ ਹੋ ਜਾਵੇ, ਇਨ੍ਹਾਂ ਨੂੰ ਸ਼ਸਤਰ ਚਲਾਉਣ ਦੀ ਸਾਰੀ ਵਿਧੀ ਆ ਜਾਵੇ।
ਕੇਸਨ ਕੀ ਕੀਜੈ ਪ੍ਰਤਪਾਲ ਮੈਂ ਉਸ ਤੋਂ ਕੱਟਿਓ ਬਾਲ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕੇਸਨ ਕੀ ਕੀਜੋ ਪ੍ਰਤਪਾਲ, ਐ ਗੁਰੂ ਖਾਲਸਾ ਜੀ ਆਪਣੇ ਕੇਸਾਂ ਦੀ ਪੂਰਨ ਤੌਰ ਤੇ ਤੁਸੀਂ ਸੰਭਾਲ ਕਰਨੀ ਹੈ। ਕੰਧਾ ਦੋਨੋਂ ਵਕਤ ਕਰੈ ਪਾਵ ਚੁਣੈ ਕਰ ਬਾਂਧਾਈ, ਦਾਤਨ ਕਰੈ ਨਿਤ ਨੇਤ ਨਾ ਦੁੱਖ ਪਾਵੈ ਲਾਲ ਜੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਦੋਨੋਂ ਵਕਤ ਕੰਘਾ ਜਿਹੜਾ ਹੈ ਕੇਸਾਂ ਦੇ ਵਿੱਚ ਕਰਨਾ ਹੈ, ਕੰਘਾ ਲੱਕੜ ਦਾ ਵਰਤਣਾ ਹਮੇਸ਼ਾ ਕੇਸਾਂ ਦੇ ਵਿੱਚ ਲਗਾ ਕੇ ਰੱਖਣਾ ਹੈ। ਅੱਜ ਦੇਖਣ ਦੇ ਵਿੱਚ ਆਉਂਦਾ ਜ਼ਿਆਦਾਤਰ ਖਾਸ ਕਰਕੇ ਮੇਰੀਆਂ ਬੀਬੀਆਂ ਮਾਤਾਵਾਂ ਭੈਣਾਂ ਉਹ ਸ੍ਰੀ ਸਾਹਿਬ ਦੇ ਨਾਲ ਕੰਘਾ ਬਣ ਲੈਂਦੀਆਂ ਹਨ। ਨਹੀਂ ਗੁਰੂ ਕੇ ਖਾਲਸਾ ਜੀ ਸਤਿਗੁਰੂ ਪਾਤਸ਼ਾਹ ਜੀ ਦੇਖੋ ਸਾਰੀ ਸਿੱਖਿਆ ਸਮਝਾ ਰਹੇ ਹਨ। ਕੰਘਾ ਜਿਹੜਾ ਹੈ ਉਹ ਹਮੇਸ਼ਾ ਆਪਣੇ ਕੇਸਾਂ ਦੇ ਵਿੱਚ ਲਗਾ ਕੇ ਰੱਖਣਾ। ਕੰਘਾ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਕੇਸਾਂ ਦੀ ਸਫਾਈ ਦੇ ਵਾਸਤੇ, ਔਰ ਕੰਘਾ ਹਮੇਸ਼ਾ ਗੁਰੂ ਕੇ ਸਿੱਖ ਨੇ ਲੱਕੜ ਦਾ ਵਰਤਣਾ। ਅੱਜ ਕਰਕੇ ਅਸੀਂ ਅੱਜ ਕੱਲ ਦੇਖਣ ਵਿਚ ਆਉਂਦਾ ਕਿ ਅਸੀਂ ਮਾਡਰਨ ਜ਼ਿਆਦਾ ਬਣਦੇ ਜਾ ਰਹੇ ਹਾਂ ਤੇ ਘਰ ਦੇ ਵਿਚ ਪਲਾਸਟਿਕ ਦੀਆਂ ਕੰਘੀਆਂ ਰੱਖੀਆਂ ਹੋਈਆਂ ਨੇ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਸਾਈਡ ਇਫੈਕਟ ਵੀ ਹਨ, ਜਿਨ੍ਹਾਂ ਤੋਂ ਅੱਜ ਕੱਲ ਸਾਇੰਸ ਵੀ ਵਰਜਿਤ ਕਰਨ ਲੱਗ ਪਈ ਹੈ। ਗੁਰੂ ਖਾਲਸਾ ਜੀ ਸਤਿਗੁਰੂ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਦੇ ਅੰਤਰ ਜਾਮੇ ਸਤਿਗੁਰੂ ਪਾਤਸ਼ਾਹ ਜੀ ਜਾਣਦੇ ਸਨ, ਖਾਲਸੇ ਨੂੰ ਉਹ ਸਭ ਕੁਝ ਪਹਿਲਾਂ ਹੀ ਬਖਸ਼ਿਸ਼ ਰਹਿਮਤ ਕਰ ਦਿੱਤੇ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੇਸਾਂ ਦੀ ਪ੍ਰਤਪਾਲ ਕਰਨੀ ਹੈ, ਭਾਵ ਸੰਭਾਲ ਕਰਨੀ ਹੈ, ਹਰ ਚੌਥੇ ਦਿਨ ਕੇਸੀ ਇਸ਼ਨਾਨ ਕਰਨਾ, ਕੇਸ ਜਦੋਂ ਆਪਾਂ ਕੰਘਾ ਕਰਨਾ ਤੇ ਨੀਚੇ ਕੱਪੜਾ ਵਿਛਾ ਕੇ ਆਪਾਂ ਜਿਹੜਾ ਕੰਘਾ ਕੇਸਾਂ ਦੇ ਵਿਚ ਕਰਨਾ ਤਾਂ ਕਿ ਜਿਹੜੇ ਕੇਸ ਨੀਚੇ ਡਿੱਗਣ ਮੁਰਦਾ ਹੋਏ ਕੇਸ ਮੁੜ ਕੇ ਉਨ੍ਹਾਂ ਦੀ ਸੰਭਾਲ ਕਰਨੀ ਹੈ ਤਾਂ ਕਿ ਕੇਸ ਸਾਡੇ ਪੈਰਾਂ ਦੇ ਵਿਚ ਰੁਲਦੇ ਨਾ ਫਿਰਨ। ਅੱਜ ਸਾਡੇ ਨੌਜਵਾਨ ਉਨ੍ਹਾਂ ਕੇਸਾਂ ਨੂੰ ਨਾਈਆਂ ਦੀ ਦੁਕਾਨ ਤੇ ਜਾ ਕੇ ਕਟਵਾ ਕੇ ਪੈਰਾਂ ਦੇ ਵਿਚ ਰੋਲਦੇ ਹਨ। ਅੱਜ ਸਿੱਖੇ ਜਿਹੜੇ ਸਾਨੂੰ ਕਿਸ ਹਿਸਾਬ ਦੇ ਨਾਲ ਮਿਲੇ, ਸਤਿਗੁਰੂ ਪਾਤਸ਼ਾਹ ਜੀ ਨੇ ਕਿਵੇਂ ਗੁਰੂ ਕੇ ਖਾਲਸੇ ਨੂੰ ਸਿੱਖੀ ਬਖਸ਼ਿਸ਼ ਕੀਤੀ ਹੈ, ਰਹਿਮਤਾਂ ਦੇ ਨਾਲ ਨਵਾਜੇ ਆ, ਅੱਜ ਅਸੀਂ ਵਿਰਸੇ ਤੋਂ ਅਣਜਾਣ ਹੁੰਦੇ ਜਾ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕੇਸਾਂ ਦੀ ਇਸ ਪ੍ਰਕਾਰ ਦੇ ਨਾਲ ਸੰਭਾਲ ਕਰਨੀ ਹੈ, ਮੈਂ ਉਸ ਤਰ੍ਹਾਂ ਸੋ ਕੱਟਿਓ ਬਾਲ, ਆਪਣੇ ਸਰੀਰ ਦਾ ਇੱਕ ਵੀ ਰੋਮ। ਅੱਜ ਵੀ ਪੰਜ ਪਿਆਰੇ ਸਾਹਿਬਾਨ ਆਪ ਜੀ ਨੂੰ ਦੱਸਦੇ ਹਨ ਕਿ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੇ ਬੇਅਦਬੇ ਨਹੀਂ ਕਰਨੇ, ਰਗੜਨੇ ਨਹੀਂ, ਮਨਾਉਣੇ ਨਹੀਂ, ਰੰਗਣੇ ਨਹੀਂ। ਪਰ ਅੱਜ ਅਸੀਂ ਜਵਾਨ ਬਣਨ ਦੇ ਵਾਸਤੇ ਉਧਰੋਂ ਅਸੀਂ ਅੰਮ੍ਰਿਤ ਛਕਿਆ ਹੁੰਦਾ ਤੇ ਉਧਰੋਂ ਅਸੀਂ ਜਿਹੜਾ ਮੇਰੇ ਵੀਰ ਹਨ, ਬਜ਼ੁਰਗ ਹਨ, ਬਜ਼ੁਰਗੀ ਦੀ ਉਮਰ ਦੇ ਵਿਚ ਵੀ ਦਾੜਾ ਰੰਗਣਾ ਨਹੀਂ ਛੱਡਦੇ, ਆਪਣਾ ਮੂੰਹ ਅਸੀਂ ਆਪੇ ਕਾਲਾ ਕਰੀ ਜਾ ਰਹੇ ਹਾਂ ਗੁਰੂ ਖਾਲਸਾ ਜੀ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸਿੱਖਿਆ ਦੇ ਕੇ ਸਮਝਾਇਆ ਕਿ ਕਿਸੇ ਪ੍ਰਕਾਰ ਦੇ ਨਾਲ ਵੀ ਰੋਮਾਂ ਦੀ ਬੇਅਦਬੀ ਨਹੀਂ ਕਰਨੇ, ਕੇਸ ਗੁਰੂ ਕੀ ਮੋਹਰ ਕਰਕੇ ਜਾਣੇ ਹਨ, ਇਨ੍ਹਾਂ ਦੀ ਸੰਭਾਲ ਕਰਨੀ ਹੈ।
ਪਿਤਰਨ ਕਰਮ ਤੋਂ ਛੋੜਨ ਕਰਨੋ ਰੱਖਿਓ ਧਿਆਨ ਸੁਮਦ ਗੁਰ ਚਰਨੋ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਉਹ ਜਿਹੜੀਆਂ ਬ੍ਰਾਹਮਣਾਂ ਨੇ ਰੀਤੀਆਂ ਪਾਈਆਂ ਹੁਣ ਪਿਤਰਾਂ ਦੇ ਕਰਮ ਕਰਨ ਵਾਲੀਆਂ, ਉਹ ਗੁਰੂ ਕੇ ਖਾਲਸੇ ਨੇ ਨਹੀਂ ਕਰਨੀਆਂ। ਆ ਦੇਖਣ ਦੇ ਵਿਚ ਆਉਂਦਾ ਕਿ ਅੱਜ ਜਦੋਂ ਸ਼ਰਾਧ ਆਉਂਦੇ ਹਨ ਤੇ ਅਸੀਂ ਸਭ ਤੋਂ ਅੱਗੇ ਹੁੰਦੇ ਹਾਂ ਸ਼ਰਾਧ ਕਰਨ ਦੇ ਵਿਚ। ਜੇ ਗੁਰਬਾਣੀ ਦੇ ਅੰਦਰ ਸਾਹਿਬ ਕਹਿੰਦੇ ਨੇ ਜੀਵਤ ਪਿਤਰ ਨਾ ਮਾਨਾ ਕੋ ਮੂਹੇ ਸ਼ਰਾਧ ਕਰਾਹੀ, ਕਹਿੰਦੇ ਜਿਉਂਦਿਆਂ ਨੂੰ ਪਾਵੇ ਘਰ ਦੇ ਵਿਚ ਪਾਣੀ ਨਾ ਪੁੱਛਿਆ ਜਾਂਦਾ ਹੋਵੇ ਤੇ ਜਦੋਂ ਉਹ ਅਕਾਲ ਚਲਾਣਾ ਕਰ ਜਾਵੇ ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਛਕਾਉਂਦੇ ਆ। ਜੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਜ਼ੁਰਗਾਂ ਦੀ ਖੁਸ਼ੀ ਲੈਣੀ ਆ, ਸੀਸ ਲੈਣੀ ਹੈ, ਉਨ੍ਹਾਂ ਦੀ ਜਿਉਂਦੇ ਜੀ ਸੇਵਾ ਕਰੋ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਉਹ ਪਿੱਤਰਨ ਦੀਆਂ ਜਿਹੜੀਆਂ ਰੀਤਾਂ ਹਨ ਗੁਰੂ ਕੇ ਖਾਲਸੇ ਨੇ ਨਹੀਂ ਕਰਨੀਆਂ, ਉਹ ਛੱਡ ਦੇਣੀਆਂ ਹਨ ਅੱਜ ਤੋਂ। ਰੱਖਿਓ ਧਿਆਨ ਸੋ ਮੱਧ ਗੁਰ ਚਰਨ, ਅੱਜ ਤੋਂ ਗੁਰੂ ਕੇ ਖਾਲਸੇ ਨੇ ਆਪਣਾ ਧਿਆਨ ਕੇਵਲ ਤੇ ਕੇਵਲ ਗੁਰਚਰਨਾਂ ਦੇ ਵਿਚ ਰੱਖਣਾ ਹੈ, ਆਪਣੇ ਸੁਰਤ ਨੂੰ ਗੁਰਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ।
ਭਲੈ ਔਰ ਜੋ ਖੋਟੇ ਰਾ ਤਿੰਨ ਕੋ ਲਿਓ ਜ਼ਰੂਰ ਤਨਖਾਹ।
ਪਾਤਸ਼ਾਹ ਜੀ ਕਹਿਣ ਲੱਗੇ ਜਿਹੜੀਆਂ ਚਾਰ ਬੱਜਰ ਕਰਹਿਤਾ ਹਨ, ਸਤਿਗੁਰ ਪਾਤਸ਼ਾਹ ਜੀ ਨੇ ਜਿਹੜੀਆਂ ਸਾਨੂੰ ਮਨਾ ਕੀਤੀਆਂ, ਰੋਮਾਂ ਦੇ ਬਦਬੇ ਨਹੀਂ ਕਰਨੇ, ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਕਰਨਾ, ਪਰ ਪੁਰਸ਼ ਪਰ ਇਸਤਰੀ ਦਾ ਗਮਨ ਨਹੀਂ ਕਰਨਾ, ਇਸ ਪ੍ਰਕਾਰ ਦੇ ਨਾਲ ਜਿਹੜੀਆਂ ਬੱਜਰ ਕੁਰਹਿਤਾ ਸਾਨੂੰ ਜਿਹੜੀਆਂ ਹਨ, ਮਾਸ ਦਾ ਸੇਵਨ ਨਹੀਂ ਕਰਨਾ, ਸਤਿਗੁਰੂ ਪਾਤਸ਼ਾਹ ਜੀ ਨੇ ਵਿਵਰਜਿਤ ਕੀਤਾ। ਗੁਰੂ ਕੇ ਖਾਲਸੇ ਨੇ ਇਨ੍ਹਾਂ ਤੋਂ ਬਚ ਕੇ ਰਹਿਣਾ ਤੇ ਜੀਵਨ ਦੇ ਵਿਚ ਜੇਕਰ ਕੋਈ ਐਸਾ ਖੋਟਾ ਕਰਮ ਕਰੇ ਪਰ ਔਰ ਜੋ ਖੋਟੇ ਰਾਹ ਜਿਹੜਾ ਖੋਟੇ ਰਾਹ ਤੇ ਚੱਲ ਪਵੇ ਤੇ ਸਤਿਗੁਰ ਪਾਤਸ਼ਾਹ ਜੀ ਨੇ ਅੱਗੇ ਕਿਹਾ ਤਿਨਕੋ ਲਾਇਓ ਜਰੂਰ ਤਨਖਾਹੇ ਕਹਿੰਦੇ ਉਨ੍ਹਾਂ ਨੂੰ ਤਨਖਾਹ ਜ਼ਰੂਰ ਲਾਉਣੀ ਹੈ ਤਨਖਾਹ ਤੋਂ ਭਾਵ ਉਨ੍ਹਾਂ ਨੂੰ ਸਜ਼ਾ ਦੇਣੀ ਦੰਡ ਦੇਣਾ ਉਹ ਭਾਵੇਂ ਸੇਵਾ ਛੋਟੀ ਹੋਵੇ ਤੇ ਭਾਵੇਂ ਵੱਡੀ ਹੋਵੇ ਤਾਂ ਕਿ ਮੁੜ ਕੇ ਦੁਬਾਰਾ ਉਹ ਐਸੀ ਗਲਤੀ ਨਾ ਕਰੇ ਅੱਜ ਵੀ ਜਦੋਂ ਕੋਈ ਇਨ੍ਹਾਂ ਦੇ ਵਿਚੋਂ ਗਲਤੀ ਕਰ ਲੈਂਦਾ ਬੱਜਰ ਕੁਰੈਤ ਕਰਦਾ ਤੇ ਉਨ੍ਹਾਂ ਨੂੰ ਦੁਬਾਰਾ ਫਿਰ ਪੰਜ ਪਿਆਰੇ ਸਾਹਿਬਾਨ ਦੇ ਪੇਸ਼ ਹੋਣਾ ਪੈਂਦਾ ਫਿਰ ਪੰਜ ਪਿਆਰੇ ਸਾਹਿਬਾਨ ਉਹਨੂੰ ਪਹਿਲਾਂ ਪੁੱਛਦੇ ਹਨ ਤੇ ਫਿਰ ਉਹਨੂੰ ਸੇਵਾ ਲਾਉਂਦੇ ਹਨ ਫਿਰ ਦੁਬਾਰਾ ਉਸ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਤਨਖਾਹ ਲਾਉਣ ਦੀ ਵਿਧੀ ਦੱਸੀ ਹੈ
ਦੋਹੇਰਾ ਕਰੀ ਜੋ ਸਤਿਗੁਰ ਪ੍ਰਥਮ ਵਿਦ ਸੋਈ ਪੁਨ ਬਿਦ ਕੀਨ
ਅੱਜ ਗੁਰ ਕਲਗੀਧਰ ਪਾਤਸ਼ਾਹ ਜੀ ਨੇ ਕੋਈ ਨਵੀਂ ਰੀਤ ਨਹੀਂ ਕੀਤੀ ਕਰੀ ਜੋ ਸਤਿਗੁਰੂ ਪ੍ਰਥਮ ਵਿਦ ਕਹਿੰਦੇ ਜਿਹੜੇ ਪਹਿਲੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੋਏ ਹਨ ਸੋਈ ਪੁਨ ਬਿਦ ਕੀਨ ਉਸੇ ਪ੍ਰਕਾਰ ਦੀ ਰੀਤ ਗੁਰ ਕਲਗੀਧਰ ਪਾਤਸ਼ਾਹ ਜੀ ਨੇ ਕੀਤੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿਚ ਭਾਈ ਲਹਿਣਾ ਜੀ ਚੱਲ ਕੇ ਆਏ ਉਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਦੇ ਵਿਚ ਰਹਿਣਾ ਕੀਤਾ ਹਰ ਅਗਿਆ ਨੂੰ ਸੱਤ ਕਰਕੇ ਮੰਨਿਆ ਹਰ ਹੁਕਮ ਨੂੰ ਸੱਤ ਕਰਕੇ ਮੰਨਿਆ ਤੇ ਸੇਵਾ ਦੇ ਵਿਚ ਜਦੋਂ ਵਿਚਰੇ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋਏ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਨਿਵਾਜ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਆਪਣੀ ਜੋਤ ਭਾਈ ਲਹਿਣਾ ਦੇ ਵਿਚ ਟਿਕਾ ਕੇ ਭਾਈ ਲਹਿਣੇ ਤੋਂ ਅੰਗਦ ਅੰਗ ਦੇ ਨਾਲ ਲਾ ਕੇ ਗੁਰੂ ਅੰਗਦ ਬਣਾ ਦਿੱਤਾ ਇਸੇ ਤਰ੍ਹਾਂ ਉਹ ਜਿਹੜੀ ਰੀਤ ਚੱਲਦੀ ਆਈ ਹੈ ਅੱਜ ਕਲਗੀਧਰ ਪਾਤਸ਼ਾਹ ਜੀ ਨੇ ਵੀ ਖਾਲਸਾ ਪੰਥ ਸਾਜ ਕੇ ਆਪਣਾ ਸਰੂਪ ਖਾਲਸੇ ਨੂੰ ਬਖਸ਼ ਦਿੱਤਾ ਹੈ
ਕਈ ਜੋ ਸਤਿਗੁਰ ਪ੍ਰਥਮ ਬਿਦ ਸੋਈ ਪੁਨ ਬਿਦ ਕੀਨ ਪੰਜ ਭੁਜੰਗੀ ਜੋ ਬੇ ਗੁਰਉਨ ਤੇ ਪਾਉਲ ਲੀਨ
ਹੁਣ ਸਤਿਗੁਰ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਪਹਿਲਾਂ ਇਨ੍ਹਾਂ ਪੰਜਾਂ ਨੂੰ ਤਿਆਰ ਬਰ ਤਿਆਰ ਕੀਤਾ ਅੰਮ੍ਰਿਤ ਦੀ ਦਾਤ ਦਿੱਤੀ ਅੰਮ੍ਰਿਤ ਛਕਾਉਣਾ ਕੀਤਾ ਤੇ ਅੰਮ੍ਰਿਤ ਛਕਾ ਕੇ ਰਹਿਤ ਮਰਿਆਦਾ ਦ੍ਰਿੜ ਕਰਵਾ ਕੇ ਸਿੱਖਿਆ ਦੇ ਕੇ ਹੁਣ ਸਤਿਗੁਰ ਪਾਤਸ਼ਾਹ ਜੀ ਇਨ੍ਹਾਂ ਪੰਜਾਂ ਦੇ ਸਨਮੁਖ ਹੋਏ ਹਨ ਤੇ ਕਹਿਣ ਲੱਗੇ ਹੈ ਗੁਰੂ ਖਾਲਸਾ ਜੀ ਜੋ ਅੰਮ੍ਰਿਤ ਦੀ ਦਾਤ ਤੁਸੀਂ ਪ੍ਰਾਪਤ ਕੀਤੀ ਹੈ ਜਿਸ ਨੂੰ ਛਕ ਕੇ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ ਬਣੇ ਹੋ ਅੱਜ ਮੇਰੇ ਤੇ ਵੀ ਕਿਰਪਾ ਕਰੋ ਐਸਾ ਗੁਰੂ ਮਿਲ ਸਕਦਾ ਕਿਤੇ ਸਤਿਗੁਰ ਪਾਤਸ਼ਾਹ ਜੀ ਆਪ ਗੁਰੂ ਕੇ ਖਾਲਸੇ ਦੇ ਸਨਮੁਖ ਹੋ ਕੇ ਅੰਮ੍ਰਿਤ ਦੀ ਦਾਤ ਮੰਗਦੇ ਹਨ ਕਹਿਣ ਲੱਗੇ ਜੋ ਅੰਮ੍ਰਿਤ ਦੀ ਦਾਤ ਤੁਸੀਂ ਪ੍ਰਾਪਤ ਕੀਤੀ ਹੈ ਗੁਰੂ ਖਾਲਸਾ ਜੀ ਅੱਜ ਮੈਨੂੰ ਵੀ ਉਹ ਦਾਤ ਦੇ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦੇਵੋ
ਵੈ ਪ੍ਰਗਟਿਓ ਮਲ ਵੀ ਗਮਰਾ ਵਰਿਆ ਮੈਂ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਹੀ ਵਰਤਾਰੋ ਭੁਜੰਗਨ ਵਰਤਾਇਓ ਆਪੇ ਗੁਰ ਚੇਲਾ ਕਹਿਵਾਇਓ
ਵਹੀ ਵਰਤਾਰਾ ਜੋ ਸਤਿਗੁਰ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇਣ ਵਾਸਤੇ ਇਨ੍ਹਾਂ ਪੰਜਾਂ ਨੂੰ ਵਰਤਿਆ ਸੀ ਜੋ ਤਰੀਕਾ ਅਪਣਾਇਆ ਸੀ ਜੋ ਵਿਧੀ ਅਪਣਾਈ ਸੀ ਉਸੇ ਦੇ ਤਹਿਤ ਇਹਨਾਂ ਪੰਜਾਂ ਪਿਆਰਿਆਂ ਨੇ ਉਹੀ ਵਰਤਾਰਾ ਵਰਤ ਕੇ ਇਨ੍ਹਾਂ ਨੇ ਸਤਿਗੁਰ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਆਪੇ ਗੁਰ ਚੇਲਾ ਕਹਿਵਾਇਓ ਹੁਣ ਸਤਿਗੁਰ ਪਾਤਸ਼ਾਹ ਜੀ ਵੈ ਪ੍ਰਟਿਓ ਅੰਮ੍ਰਿਤ ਅਗੰਬੜਾ ਵਰਿਆ ਮਾ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਅੱਜ ਆਪੇ ਗੁਰੂ ਤੇ ਆਪੇ ਚੇਲਾ ਬਣੇ ਹਨ ਇਹ ਗੁਰੂ ਨਾਨਕ ਦੇਵ ਘਰ ਦੀ ਵਡਿਆਈ ਹੈ ਅੱਜ ਤੱਕ ਦੁਨੀਆਂ ਦੇ ਵਿਚ ਕਿਤੇ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਜੋ ਗੁਰੂ ਬਣਿਆ ਉਹ ਹਮੇਸ਼ਾ ਗੁਰੂ ਹੀ ਰਿਹਾ ਜੋ ਚੇਲਾ ਬਣਿਆ ਉਹ ਹਮੇਸ਼ਾ ਚੇਲਾ ਹੀ ਰਿਹਾ ਗੁਰੂ ਨਾਨਕ ਦੇ ਘਰ ਦੇ ਵਿਚ ਐਸੀ ਬਖਸ਼ਿਸ਼ ਰਹਿਮਤ ਹੋਈ ਹੈ ਕਿ ਜਿਨ੍ਹੇ ਆ ਕੇ ਗੁਰਚਰਨਾਂ ਦੇ ਨਾਲ ਪ੍ਰੀਤ ਪਾ ਕੇ ਸੇਵਾ ਕੀਤੇ ਗੁਰੂ ਪਾਤਸ਼ਾਹ ਜੀ ਨੇ ਉਹਨੂੰ ਮਾਨ ਬਖਸ਼ ਕੇ ਗੁਰੂ ਬਣਾ ਦਿੱਤਾ ਅੱਜ ਸਤਿਗੁਰ ਪਾਤਸ਼ਾਹ ਜੀ ਆਪੇ ਗੁਰੂ ਤੇ ਆਪੇ ਚੇਲਾ ਬਣੇ ਹਨ
ਯਹੀ ਆਦ ਹੁਤ ਆਇਓ ਵਰਤਾਰਾ ਜਿਮ ਨਾਨਕ ਗੁਰ ਅੰਗਦ ਧਾਰਾ
ਆਦ ਤੋਂ ਵਰਤਾਰਾ ਹੁੰਦਾ ਆਇਆ ਹੈ ਸ਼ੁਰੂ ਤੋਂ ਰੀਤ ਚੱਲਦੀ ਆਈ ਹੈ ਜਿਮ ਨਾਨਕ ਗੁਰ ਅੰਗਦ ਧਾਰਾ ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸੇਵਾ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੰਗ ਦੇ ਨਾਲ ਲੱਗ ਕੇ ਗੁਰੂ ਅੰਗਦ ਹੋਏ ਹਨ
ਪੀਓ ਪਾਹੁਲ ਗੁਰ ਬਚਨ ਨਿਵਾਰੇ
ਹੁਣ ਸਤਿਗੁਰੂ ਪਾਤਸ਼ਾਹ ਜੀ ਜੈਸਾ पियो पाहुल गुर बचन निवारे, पाहुल अमृत दे दात प्राप्त करके गुर बचना दे अगे गुरु के खालसे ने शीश चुकाया है।
पयो खालसो वड कल धारे,
कहिंदे खालसा वड्डे प्रताप वाला, वड्डे कला वाला, तेज प्रताप वाला जगत दे विच प्रगट होया है।
साल बावन पर सत्रह सदसए, बुधवार बसाके पंत उत्पत पए।
रतन सिंह जो पंगो लिखदे हन कि 1752 बिक्रमी दा ओ समां सी, ते उस दिन जिस दिन खालसा पंथ दी सिरजना कीती बुधवार दा दिन सी, विसाखा पंथ उत्पत पए, विसाखी दा दिहाड़ा सी। विसाखी दे दिहाड़े ते 1752 बिक्रमी नूं गुरु के खालसे दी उत्पत्ति होई, खालसा पंथ दी सिरजना कीती है।
गोहेरा उसी दिवस ते खालसे लग्यो पसारो होन।
हुण जिस दिन तो खालसा पंथ प्रगट हो गया, तो सतगुरु पातशाह जी ने पंज प्यारे स्थापित जो थाप दिते, पंजा नूं अपना रूप दे दिता, हुण उस दिन तो खालसे दा अगे वड्डा पसारा होण लगा, खालसे दी गिनती जिहड़ी वधण लगी है।
पंच पचासन सैंकड़न रल नित सिंह खलोन,
पहला पंज प्यारे साजे हन, ते पंजा तो बाद फिर पंज होर जदो अगे आए, ते उन्हां नूं वीरां दा खिताब दिता है, उन्हां नूं अमृत छकाया है। पंजा तो बाद पंजावां तो बाद सैकड़ियां दी गिणती दे विच आके सिंह खलोण लगे, ते अमृत छक के त्यार बर त्यार होके खालसे दे विच वादा कर रहे हन।
पए यो सतगुर कम सब खालसे दियो,
जो सतगुर कम केड़ा कम, जेड़ा अमृत छकाउण दा कारज सी। सतगुरु पातशाह जी ने ओ पंजा प्यारियां नूं हुण थाप दिता, सारा कम सौंप दिता है, ते सतगुरु पातशाह जी ने बाकी दा जेड़ा कम सी, नित दा कार विहार गुरु घर दे विच जेड़ा वर्तारा वरतदा सी, ओ सारा खालसे नूं सौंप दिता है।
मुख्तियार खालसा सब था कियो,
चारे पासे खालसे नूं खुद मुख्तियार बना दिता है। गुरु के घर दे विच मोदी खाने दे विच जे कोई मुनशी सी, ते ओ पतत सी, जां उन्हें अमृत नहीं सी छकिया, जां होर जिथे जिथे भी कोई कम करन वाला जिहड़ा त्यार बर त्यार नहीं सी होया, उन्हां नूं लांभे करके सतगुरु पातशाह जी ने उस दिन तो खालसे नूं खुद मुख्तियार बना दिता है।
दक्खण पूरब उत्तर आए, पच्छम मदबी देख लाए।
दक्खण दा इलाका, पूर्व दा उत्तर दा इलाका सी, पछम दा जिहड़ा इलाका सी, चारे पासे सतगुरु पातशाह जी अपने इन्हां सिंघां नूं भेजना कीता है।
दोहेरा अमृत सर पतणै विके, जै जै गुर निज ठोर।
अमृत सर दा पावन जो स्थान है, पटना साहिब तख्त श्री हरिमंदर जी पटना साहिब दा जो पावन स्थान है, जिथे जिथे भी गुरु के पावन स्थान हन,
पुचंगी भेजे मुख्तियार कर दिलासन सियों कर गौर।
अपने गुरु के खालसे पुचंगी जड़े खुद मुख्तियार करके सतगुरु पातशाह जी ने इन्हां नूं ना पावन स्थाना ते भेजना कीता, दिलासन सियों कर गौर, इन्हां नूं दिलासा दिता है गुरु खालसा जी, जाओ जाके इन्हां इन्हां इलाकियां दे विच जाके प्रचार करो, अमृत छकाओ, त्यार बर त्यार सिंह जड़े हन सजाउणा करो, ते इस प्रकार दे नाल तुहानूं राज भाग लै के देवांगे, दिलासा दे के तोरना कीता है।
जो पे दई परमानगी सब गुर ठौर,
हुण गुरु के खालसे नूं सतगुरु पातशाह जी ने प्रवानगी दे दिती है, खुद मुख्तियार बना दिता है।
अन्ने पावल मिले खुद तूर,
पातशाह जी कहन लगे कि हुण अपने आप अपने विधि दे अनुसार, जिस विधि दे नाल तुसी अमृत दी दात प्राप्त कीती है, जिस विधि दे नाल अमृत दा इत्थे बाटा तैयार होया है, उस विधि दे नाल जिथे जिथे तुहाडी ड्यूटी लगाई गई उन्हां इलाकियां दे विच विचर के उस विधि दे अनुसार अमृत दा बाटा तैयार करके अमृत छकाउणा करो।
जै जै पंज पुचंगी होए गुरुद्वारा ਤੁਲ ਮੰਨ ਲੈ ਉਸ
ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿੱਥੇ ਜਿੱਥੇ ਇਹ ਪੰਜ ਗੁਰੂ ਕੇ ਪਿਆਰੇ ਜਾਣ ਗਏ ਜਿੱਥੇ ਜਿੱਥੇ ਪੰਜ ਗੁਰੂ ਕੇ ਖਾਲਸੇ ਦਾ ਨਿਵਾਸ ਹੋਵੇਗਾ ਜੇਕਰ ਉਸ ਅਸਥਾਨ ਤੇ ਗੁਰੂ ਘਰ ਨਹੀਂ ਵੀ ਹੋਵੇਗਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਨ੍ਹਾਂ ਨੂੰ ਗੁਰੂ ਘਰ ਦੇ ਸਮਾਨ ਜਾਣ ਲੈਣਾ ਇਹ ਪੰਜ ਪਿਆਰੇ ਹੁਣ ਜਿੱਥੇ ਵੀ ਜਾਣਗੇ ਉਥੇ ਅੰਮ੍ਰਿਤ ਦਾ ਪ੍ਰਚਾਰ ਕਰਨਗੇ ਅੰਮ੍ਰਿਤ ਦਾ ਛਕਾਉਣਗੇ
ਪੰਜ ਪੁਚੰਗੀ ਜੈ ਇਕੱਤਰ ਹੋਏ ਬੇਸ਼ਕ ਪਾਉਲ ਕਰ ਪਿਆਵਾ ਸੋਏ
ਪੰਜ ਪਿਆਰੇ ਤਿਆਰ ਬਰ ਤਿਆਰ ਜਿਨ੍ਹਾਂ ਨੇ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੋਈ ਹੈ ਜਿੱਥੇ ਪੰਜ ਪਿਆਰੇ ਜਿਸ ਵੀ ਇਲਾਕੇ ਦੇ ਵਿਚ ਹੋਣਗੇ ਉਹ ਆਪ ਜਿੱਥੇ ਅੰਮ੍ਰਿਤ ਛਕਣ ਵਾਸਤੇ ਗੁਰੂ ਕੇ ਲਾਲ ਆਉਣਗੇ ਗੁਰੂ ਕੀ ਸਿੱਖ ਸੰਗਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਆਉਣਗੀਆਂ ਉਹ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉਨ੍ਹਾਂ ਨੂੰ ਪਾਹੁਲ ਛਕਾਉਣ
ਪੰਜ ਪੁਜੰਗੀਆਂ ਤੇ ਅਰਦਾਸ ਕਰਾਓ ਜੋ ਮੰਗੋ ਸੋਈ ਫਲ ਪਾਓ
ਮਾਨ ਬਖਸ਼ਿਆ ਸਤਿਗੁਰ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਕਹਿਣ ਲੱਗਾ ਜਿਹੜਾ ਇਨ੍ਹਾਂ ਪੰਜਾਂ ਦੇ ਕੋਲੋਂ ਜਿਹੜੇ ਤਿਆਰ ਬਰ ਤਿਆਰ ਰਾਤ ਵਿਚ ਪ੍ਰਪਾਕ ਬਾਣੀ ਪੜਨ ਵਾਲੇ ਜਿਹੜੇ ਗੁਰੂ ਕੇ ਪਿਆਰੇ ਪੰਜ ਸਿੱਖ ਹੋਣਗੇ ਜਿਹੜਾ ਪੰਜ ਸਿੰਘਾਂ ਦੇ ਕੋਲੋਂ ਅਰਦਾਸ ਕਰਾਵੇਗਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜੋ ਮਨ ਬਾਸ਼ ਤੋਂ ਫਲ ਚਾਹੁੰਦਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਉਹਨੂੰ ਫਲ ਪ੍ਰਾਪਤ ਹੋਣਗੇ
ਗੁਰਦੁਆਰਨ ਚੜਾਵੇ ਸਿੰਘ ਹੀ ਖਾਏ ਜੇ ਬਚਰੇ ਤੁਮੈ ਪਹੁੰਚਾਏ
ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਨੂੰ ਹਰ ਪਾਸੇ ਖੁੱਲ ਦੇ ਦਿੱਤੀ ਕਹਿਣ ਲੱਗਿਆ ਗੁਰੂ ਖਾਲਸਾ ਜੀ ਹੁਣ ਜਿਸ ਜਿਸ ਇਲਾਕੇ ਦੇ ਵਿਚ ਜਿਸ ਜਿਸ ਗੁਰੂ ਘਰ ਦੇ ਵਿਚ ਤੁਸੀਂ ਵਿਚਰੋਗੇ ਉਥੇ ਜਿਹੜਾ ਚੜ੍ਹਤ ਚੜਾਵਾ ਸੰਗਤਾਂ ਚੜਾਉਣਗੀਆਂ ਉਹ ਤੁਸੀਂ ਸਾਰਾ ਵੰਡ ਕੇ ਛਕ ਲੈਣਾ ਕਿਉਂਕਿ ਇਹ ਸਾਰਾ ਕਾਰਜ ਕਰਨ ਵਾਸਤੇ ਮਾਇਆ ਦੀ ਲੋੜ ਹੈ ਇਸ ਕਰਕੇ ਜਿੱਥੇ ਵੀ ਲੋੜ ਪਵੇ ਇਹ ਮਾਇਆ ਸਾਰੀ ਵਰਤ ਲੈਣੀ ਹੈ ਜੇ ਬਚ ਰਹਿ ਤਾਂ ਉਹ ਮਹਿ ਪਹੁੰਚਾਏ ਕਹਿੰਦੇ ਜੇਕਰ ਉਹਦੇ ਵਿਚੋਂ ਬਚ ਜਾਵੇ ਤਾਂ ਗੁਰੂ ਕੇ ਖਜ਼ਾਨੇ ਵਿਚ ਜਮ੍ਹਾਂ ਕਰਾ ਦੇਣੇ ਜਿੰਨੀ ਤੁਹਾਨੂੰ ਲੋੜ ਹੋਵੇ ਓਨੀ ਮਾਇਆ ਤੁਸੀਂ ਵਰਤ ਲੈਣੀ ਹੈ
ਗਏ ਚਿੱਠੇ ਬਲ ਸੰਗਤ ਘੱਲ ਖੰਡੇ ਪਾਲ ਲੋ ਆਏ ਚੱਲ
ਪਾਤਸ਼ਾਹ ਜੀ ਨੇ ਜਿਵੇਂ ਜਿਵੇਂ ਇਨ੍ਹਾਂ ਪਿਆਰਿਆਂ ਦੇ ਆਪਣੇ ਗੁਰੂ ਕੇ ਪਿਆਰੇ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਜਿੱਥੇ ਇਨ੍ਹਾਂ ਦੀਆਂ ਡਿਊਟੀਆਂ ਲਾਈਆਂ ਉਨ੍ਹਾਂ ਦੇ ਹੱਥ ਸਤਿਗੁਰੂ ਪਾਤਸ਼ਾਹ ਜੀ ਨੇ ਚਿੱਠੀਆਂ ਲੈ ਕੇ ਭੇਜੀਆਂ ਹਨ ਉਨ੍ਹਾਂ ਚਿੱਠੀਆਂ ਦੇ ਵਿਚ ਲਿਖਿਆ ਹੈ ਖੰਡਾ ਪਾਹੁਲ ਲਾਓ ਆਏ ਚੱਲ ਐ ਗੁਰੂ ਕੀ ਪਿਆਰੀ ਸੰਗਤ ਗੁਰੂ ਕੀ ਪਾਹੁਲ ਅੰਮ੍ਰਿਤ ਦੀ ਦਾਤ ਤੁਸੀਂ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਵੋ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨਾ ਕਰੋ
ਪੀਓ ਪਾਹੁਲ ਖੰਡੇ ਤਾਰ ਹੋਵੇ ਜਨਮ ਸੁਹੇਲਾ ਖੰਡੇ ਪਾਹੁਲ ਪੀਓਏ ਤੇਜ ਧਾਰੇ ਲੋ ਤੁਲਕਨ ਕੋ ਅਬ ਤੁਮ ਮਾਰੇ
ਗੁਰੂ ਕੇ ਖਾਲਸਾ ਜੇ ਤੁਸੀਂ ਤੁਰਕਾਂ ਨੂੰ ਮਾਰਨਾ ਚਾਹੁੰਦੇ ਹੋ ਤੁਰਕਾਂ ਨੂੰ ਮਾਰ ਕੇ ਉਨ੍ਹਾਂ ਦੇ ਕੋਲੋਂ ਰਾਜ ਭਾਗ ਖੋਣਾ ਚਾਹੁੰਦੇ ਹੋ ਤੇ ਆ ਕੇ ਖੰਡੇ ਦੀ ਪਾਹੁਲ ਪੀ ਕੇ ਹੋਵੋ ਤੇਜ ਧਾਰੇ ਖੰਡੇ ਦੀ ਪਾਹੁਲ ਪੀ ਕੇ ਸ਼ਕਤੀਸ਼ਾਲੀ ਹੋ ਜਾਵੋ ਬਲ ਸਹਿਤ ਹੋ ਜਾਵੋ
ਖੰਡੇ ਪਾਓ ਮੈਂ ਭਈ ਅਬ ਕਲਾ ਤੁਲਕ ਜਾਊਗਾ ਨਤ ਪੰਥ ਅਚੱਲਾ
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਖੰਡੇ ਦੀ ਪਾਹੁਲ ਜਿਹੜਾ ਪ੍ਰਾਪਤ ਕਰੇਗਾ ਇਹ ਖੰਡੇ ਦੀ ਪਾਹੁਲ ਦੇ ਵਿਚ ਐਸੀ ਕਲਾ ਬਖਸ਼ਿਸ਼ ਕਰ ਦਿੱਤੀ ਹੈ ਐਸੀ ਇਹਦੇ ਵਿਚ ਕਲਾ ਹੋਵੇਗੀ ਜਿਨ੍ਹੇ ਅੰਮ੍ਰਿਤ ਪਾਨ ਕੀਤਾ ਹੋਵੇਗਾ ਗੁਰੂ ਦਾ ਤਿਆਰ ਬਰ ਤਿਆਰ ਸ਼ਸਤਰ ਸਧਾਰੀ ਸਿੰਘ ਹੋਵੇਗਾ ਤੇ ਜਦੋਂ ਗੁਰੂ ਕੇ ਖਾਲਸੇ ਨੂੰ ਤੁਰਕ ਦੇਖਣਗੇ ਤੁਰਕ ਜਾਏਗਾ ਉਹ ਨੱਠ ਕਹਿੰਦੇ ਤੁਰਕ ਦੂਰੋਂ ਵੇਖ ਕੇ ਨੱਠ ਜਾਣਗੇ ਗੁਰੂ ਕੇ ਖਾਲਸੇ ਦੇ ਨੇੜੇ ਨਹੀਂ ਆਉਣਗੇ ਪੰਥ ਅਟੱਲਾ ਤੇ ਗੁਰੂ ਕਾ ਪੰਥ ਸਦਾ ਲਈ ਅਟਲ ਰਹੇਗਾ
ਸਤਿਗੁਰ ਕੀ ਨੇ ਬਚਨ ਜੋ ਸੁਲੇ ਮਝੈਲ ਮਨ
ਸਤਿਗੁਰ ਪਾਤਸ਼ਾਹ ਜੀ ਨੇ ਇਹ ਜਿਹੜੇ ਪਾਵਨ ਬਚਨ ਕੀਤੇ ਇਹ ਉਪਦੇਸ਼ ਦਿੱਤਾ ਤੇ ਸਭ ਤੋਂ ਪਹਿਲਾਂ ਮਝੈਲਣ ਮਝਾਲਣ ਕਹਿੰਦੇ ਨੇ ਮਾਝੇ ਦੇ ਰਹਿਣ ਵਾਲੇ ਕਹਿੰਦੇ ਜਿਹੜੇ ਮਾਝੇ ਦੇ ਰਹਿਣ ਵਾਲੇ ਗੁਰੂ ਕੇ ਪਿਆਰੇ ਸਿੱਖ ਸੰਗਤਾਂ ਸਤਿਗੁਰ ਜੀ ਦੀ ਸ਼ਰਨ ਦੇ ਵਿਚ ਆਏ ਸਭ ਤੋਂ ਪਹਿਲਾਂ ਗੁਰੂ ਕੇ ਪਾਵਨ ਬਚਨ ਇਨ੍ਹਾਂ ਨੇ ਮੰਨਣਾ ਕੀਤੇ ਹਨ
ਹੋਰਨ ਵੀ ਜਿਨ ਕਿਨ ਮੰਨੇ ਪਏ ਭਾਗ ਉਨ ਧੰਨ
ਜਿਨ੍ਹਾਂ ਨੇ ਹੋਰਾਂ ਨੇ ਵੀ ਗੁਰੂ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਜਿਹੜੇ ਸਨ ਉਹ ਮੰਨ ਲੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਬਚਨ ਮੰਨ ਲੈ ਭੈ ਭਾਗ ਉਹਨ ਧਨ, ਉਹਨਾਂ ਦੇ ਜਿਹੜੇ ਭਾਗ ਹਨ ਉਹ ਧੰਤਾ ਦੇ ਯੋਗ ਹੋ ਗਏ ਹਨ, ਧਨ ਵੱਡਿਆਂ ਭਾਗਾਂ ਵਾਲੇ ਉਹ ਹੋ ਗਏ ਹਨ, ਉਨ੍ਹਾਂ ਦੇ ਧਨ ਭਾਗ ਉੱਤਮ ਭਾਗ ਬਣ ਗਏ ਹਨ ਜਿਨ੍ਹਾਂ ਨੇ ਗੁਰੂ ਕੇ ਪਾਵਨ ਬਚਨ ਮੰਨ ਲਏ ਹਨ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਖਾਲਸਾ ਪੰਥ ਦੀ ਸਿਰਜਣਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਖੁਦ ਖਾਲਸੇ ਨੂੰ ਖੁਦ ਮੁਖਤਿਆਰ ਬਣਾਇਆ, ਇਲਾਕਿਆਂ ਦੇ ਵਿੱਚ ਡਿਊਟੀਆਂ ਲਗਾ ਦਿੱਤੀਆਂ ਕਿ ਜਾ ਕੇ ਅੰਮ੍ਰਿਤ ਦਾ ਪ੍ਰਚਾਰ ਕਰੋ, ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਦੀ ਦਾਤ ਦੇਵੋ। ਹੁਣ ਸਤਿਗੁਰੂ ਪਾਤਸ਼ਾਹ ਜੀ ਖਾਲਸਾ ਪੰਥ ਜਿਹੜਾ ਹੈ, ਖਾਲਸਾ ਪੰਥ ਦਾ ਪ੍ਰਸਾਰ ਜਿਹੜਾ ਵਧਾ ਰਹੇ ਹਨ, ਫੌਜਾਂ ਤਿਆਰ ਕਰ ਰਹੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਪ੍ਰਕਰਣ ਦੇ ਅੰਦਰ ਆਪਾਂ ਸਰਵਣ ਕਰਾਂਗੇ।